ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਇ ਤਰਨੀ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹਿਲਾ ਚੌਥਾ ਜਿਉਂ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਜਾਰ ਅੰਤਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ ਤਿਉਂ ਸਤਿਗੁਰ ਗੁਰ ਸਿੱਖ ਰੱਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸੀ ਗਗਨ ਫਿਰੰਤੀ ਉਡਤੀ ਕਪਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਛੈ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਛ ਹੱਥ ਹੈ ਸਭ ਵਸਗਤ ਹੈ ਹਰ ਕੇਰੀ ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕੈ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ ਜੋ ਅੰਤੇ ਅਵਸਰ ਲਏ ਛਡਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਗੁਰੂ ਪਾਤਸ਼ਾਹ ਨੇ ਇਹ ਸੁਭਾਗੀ ਘੜੀਆਂ ਜਿਹੜੀਆਂ ਨੇ ਬਖਸ਼ਿਸ਼ ਕੀਤੀਆਂ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਜੋ ਵਿਚਾਰ ਹੈ ਕਿਉਂਕਿ ਜਦੋਂ ਵੀ ਅਸੀਂ ਉਹਨਾਂ ਦੇ ਜੀਵਨ ਨੂੰ ਵਾਚਣਾ ਹੋਏ ਤੇ ਸਾਡੇ ਕੋਲ ਸਭ ਤੋਂ ਵਧੀਆ ਸ੍ਰੇਸ਼ਟ ਤੇ ਉੱਤਮ ਸਰੋਤ ਇੱਕੋ ਹੀ ਹੈ ਉਹ ਹੈ ਉਹਨਾਂ ਦੀ ਬਾਣੀ ਜਿਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਆ ਹੈ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਬਾਣੀ ਦੇ ਵਿੱਚੋਂ ਉਹਨਾਂ ਦੇ ਜੀਵਨ ਨੂੰ ਦੇਖਾਂਗੇ फिर जिन्ने भी वहम भरम भुलेखे जां कोई ऐसिया मन घड़त चीजा उन्होंने नाल प्रचारियां गई ऑटोमैटिकली जड़ा है जदों गुरु के सिद्धांत के उत्ते खरी नहीं उतरेगी सानू पता लग जाएगा भी गुरु पातशाह का जीवन इस गल दे ते नेड़े तेड़े भी नहीं। फिर असी सौखा ही यह फैसला कर लवांगे भी ये साढ़े उत्ते जड़ी मड़ी गई जां साढ़े दिमागां दे विच पाई गई गल है इहदे नाल गुरमत दा जां गुरु साहिब दे जीवन का कोई भी संबंध नहीं। अज दा जो पावन बचन असी उन्हां दे प्रकाश पुरब ते सांझा करन वास्ते लिया है वो सतगुरु श्री गुरु ग्रंथ साहिब महाराज सच्चे पातशाह जी दे पावन अंक 168 दे उपर सुभायमान है। ते धन गुरु सच्चे पातशाह जी रहाओ वाले बंद दे विच जो बख्शिश करते ने असी रहाओ वाले बंद तो यह विचार जिहड़ी है प्रारंभ करनी है। गुरु पातशाह ने रहाओ वाले बंद विच असीस बख्शी मेरे राम हम बारिक हर प्रभ के हैं इयाणे। इयाणे तो भाव हुंदा है अणजाण जिन्हों कोई समझ ना होए। हुण धन गुरु रामदास सच्चे पातशाह ये बचन जदों अपनी बाणी दे विच दर्ज कर रहे ने ये बचन केवल इत्थे तक सीमित नहीं भी उन्होंने लिखे ते साडे कोल पहुंच गए। ये जिहड़ा इयाणे शब्द का जिहड़ा जिक्र गुरु पातशाह ने किया ना ये उन्होंने जिंदगी के तजर्बे दे विचों निकलिया है। ये उन्होंने एवें नहीं लिख दिता। ते जदों असी गुरु पातशाह दे जीवन नूं इतिहासक तौर ते वाचदे आ ना गुरु पातशाह दी 47 साल दी अरबला है उम्र है। पहले 7 साल माता पिता दा विछोड़ा हुंदा है सानू सारयां नूं पता है तकरीबन असी अज तक सुनदे आए हां। ते जिहड़े अखीरी 7 साल ने ओह गुरु पातशाह ने गुरता गद्दी दी जिम्मेवारी संभालदिआं बतीत कीते। और कमाल दी गल इह है भी जिन्ना चिर असी उन्हां नूं एक सिख दे रूप दे विच देखांगे 1534 तक, क्योंकि 1534 विच जदों उन्हां दा जन्म हुंदा है ते 1574 दे विच जाके उन्हां नूं गुरता गद्दी मिलदी है। ये जिहड़ा विच दा पीरियड है, ये जिहड़ा विच दा समां है, ये उन्हां ने एज ए सिख बतीत कीता है, सिखद्या बतीत किया। तो गुरु पातशाह कि माण से जो उन्होंने अकबर के दरबार के भेजते हैं वो आप गुरु बन के नहीं बल्कि एक सिख के तौर पर भी मेरे गुरु ने मैं हुक्म किया उन्होंने जो सिखाया है मैं उन्होंने उत्थे जाके जोड़ा उन्होंने शंके दूर करने। तो कमाल की गल यह है भी 7 साल गुरता गद्दी की जिम्मेवारी है। जो आप देखा ना जो आप गल कहने भी अज गुरु पातशाह का प्रकाश पुरब है, असल दे विच ओ गुरु उदों बनदे ने जदों गुरता गद्दी दी जिम्मेवारी नूं प्राप्त हुंदे ने। उस तों पहलां इक सिख दे रूप दे विच जदों तक गुरु नानक साहिब सच्चे पातशाह ने भाई लहणा जी नूं अंगद दी पदवी नहीं दित्ती उदों तक लहणा ही है, अंगद नहीं बन पाया। ते जदों तक गुरु पातशाह गुरु अंगद साहिब जी ने बाबा अमरदास जी नूं गुरु अमरदास दी पदवी नहीं दित्ती उदों तक बाबा अमरदास ही रहे ने, गुरु नूं प्राप्त नहीं होए। और जदों जेठा जी का जन्म हुंदा है उस वेले गुरु नानक साहिब सच्चे पातशाह की उम्र जिहड़ी है वह 65 साल सी, ते भाई लहणा जी की उम्र 30 साल है। ते तीसरे पातशाह बाबा अमरदास के रूप के 55 साल की उम्र के विचरते पे ने। 4 गुर व्यक्ति शरीरक तौर पर हजे वह उस धरती दे उत्ते जिहड़े ने विचरदे पए ने, क्योंकि जदों हजे चौथे पातशाह दा भाई जेठा जी दे रूप दे विच जन्म होया। ते जदों असीं इस गल नूं इउं वाचांगे भी 7 साल दे जिहड़ा गुरता गद्दी दा समां है उन्हां ने 7 साल दे इस समें दौरान 30 रागां दे विच बाणी उचारण कीती। कमाल दी गल इह है 7 साल का समा है, क्योंकि नानक छाप जिहड़ी है उदों ही प्राप्त होंदी है जदों गुरता गद्दी की जिम्मेवारी संभाली जाती है, उस तो पहला नहीं। जिवें बड़ियां सारियां साखियां जोड़ दित्तियां गईयां सन वह साखियां का कोई मायना नहीं रह जाता जदों तक उन्होंने नानक पद की जिहड़ी है प्राप्ति नहीं होंदी। 30 रागां दे विच बाणी उचारण करनी ते 7 साल का समा होए, तुसीं देखो भी किन्नी मेहनत किन्नी शिद्दत दे नाल गुरु पातशाह ने यह 30 रागां दे विच जो बाणी उचारण कीती है साडी झोली दे विच पाई उहदे पिछे घालना किड्डी वड्डी है। 7 साल दी उम्र दे विच बाबा अमरदास जी दे नाल, उदो बाबा अमरदास भी जिहड़े ने हजे गुरु वाले नहीं होए, उहनां दे नाल मिलाप हुंदा है। 7 साल तों बाबा अमरदास जी दे नाल उहनां दा कनैक्शन जुड़दा है। ते जदों 19 साल दे हुंदे ने उस वेले जाके बाबा अमरदास जी गुरु अमरदास जी बनते ने। उस समय दौरान जदों गुरु पातशाह ने यह देख लिया सी, जदों बाबा अमरदास दे रूप दे विच सी भी यह जिहड़ा जेठा है ना यह मेहनती बड़ा है, मेहनत तो कतरांदा नहीं। तुसी देखो भी जदों आपां यह दावा करते हैं ना, जदों आपां यह गल्लां एक दूजे नाल शेयर करते हैं भी गुरु पातशाह ने इन्ने करोड़ सिख बनाए, गल गिणती दी नहीं सी। जे आपां गिणती वाले पासे जावांगे फिर तो दुनिया कही जाती है भी मैं भी गुरु नूं मनदा, मैं भी गुरु का सिख हाँ। गुरु पातशाह ने गिणती नूं नहीं प्रवान किया, उन्होंने जीवन की क्वालिटी देखी है, क्वांटिटी नहीं देखी भी किन्ने लोग ने। तो जदों उत्थे असी यह गल देखते हाँ 7 साल का बच्चा अपने परिवार की जिम्मेवारी चुकण वास्ते नानी समझाती है, नानी सेध देती है भी बेटा हुण तेरे सिर दे उत्ते ना मां है ना प्यो है, हुण कम तेनू आप करना पैना, ते उस जिम्मेवारी नू बखूबी निभाण वास्ते तैयार हो जांदे ने 7 साल की उम्र दे विच। ते ओह किरत जदों शुरू हुंदी है बड़ी जिम्मेवारी दे नाल निभांदे जांदे ने, ते की जदों बाबा अमरदास जदों ओह नानक पिंड गए ने बासर के नानी दे नाल, ते जदों बाबा अमरदास आके मिले होणगे उन्होंने देखिया नहीं होएगा भी 7 साल का बच्चा यह अपने भरा की अपनी भैन की अपने नानी का खर्चा चकन वास्ते तैयार बैठा है, यह मेहनत तो कतराण वास्ते तैयार नहीं बल्कि मेहनत करने वास्ते बिल्कुल तैयार बर तैयार है भी मैं मेहनत करांगा। तो फिर यह नहीं देखिया भी करना की है, जो लग्या भी यह काम मैं कर सकता घुंगड़ियां वेच सकता जां मैं कुछ होर कर सकता वह कर दिता उन्होंने किया कंटिन्यू। तो वह जिहड़ी मुलाकात है उस मुलाकात दे विच जिदा जिदा गुरु पातशाह दे नाल मेल जोल हुंदा रहा ते वो देखदे आ रहे सी। इसे करके जदों बीबी भानी दा जिहड़ा रिश्ता करन दी वारी आई ना उदों यही गल ते सामने सी बई इन्ने चिर तों उहनां नूं जाणदे ने। हुण जदों आपां इत्थे गल करदे आ ना एक नुकता साडे सामने रखिया जांदा है, उह नुकता की है भी जदों अपने धी का ज पुत का जिहड़ा रिश्ता किया जाता है ना भी सूरत नूं देख के ना करो सीरत नूं देख के करो, ये गल ठीक है पर नाल दी नाल बंदे दी सिर्फ इस गलों आपां कहीए भी सिफत करी जाइए भी उहदी सीरत बड़ी चंगी है पर उहदी सीरत जिहड़ी है उहदी शख्सियत दे उत्ते ना ढुकदी होए केवल गल्लां दे नाल ही होए फिर की आपां रिश्ता कर सकदे आ। उत्थे ना धन संपदा की गल सी ना गल ए सी भी ये वड्डे घर नाल संबंध रखदा है, उत्थे बाबा अमरदास जी ने एक गुण देखिया सी भी जेठा मेहनती बड़ा है, मेहनत तो नहीं कतरांदा है। वह मेहनत दे गुण नूं देख के तां उन्होंने जिहड़ा है अपनी धी का रिश्ता किया सी। आपां ये सोच लैने देखो जदों एक सिख दे रूप दे विच अकबर दे दरबार दे विच जांदे ने उदों विचारां दे नाल अकबर नूं निरुत्तर कर देंदे ने, जिन्नियां इल्जामां दियां उन्होंने शिकायतां कीतियां सी सारिआं दा जवाब दे देंदे ने। एक सिख दे रूप दे विच विचारवान बड़े गंभीर ने, बड़ी सोहणी विचार करन वाले ने। ते जदों गल चलदी है गोबिंदवाल दे विच बौली बनाउण दी उदों टोकरी मिट्टी दी चुकण तों वी गुरेज नहीं करदे, इहदा इकला ये नहीं भी उन्होंने उत्थे जाके मिट्टी ढोई, गल की सी भी एक सिख दा जीवन वह भावें सिर ते टोकरी होए ते भावें किसी नूं विचारां दे विच निरुत्तर करना होए उहदे शंकिया दा जवाब देना होए वह किसी भी काम तो कतरांदा नहीं, यह गुण सी बड़ा वड्डा भाई जेठा जी का जिहड़ा कंटिन्यू उन्हां दे जीवन दे नाल तुरदा पिया सी। ते ये मेहनत दे गुण नूं जदों असीं अपने परिवार दे विच जदों रिश्ता भी करना ना यह नहीं भी कल्ला ये देख लईए भी इहदी सीरत किन्नी है, गल उहदी मेहनत दी वी है नाल उहदे गुण जिहड़े ने उहदी शख्सियत दे नाल मेल भी खांदे ने कि नहीं खांदे। धन संपदा अज है कल नूं नहीं पर गुरु पातशाह ने यह भी नहीं कहा भी तुहाडा परिवार दर दर ते मंगदा होवे तुसीं अपने घर दे फर्ज ना पूरे करदे हो, उह कहिंदे नहीं तुहाडे घर दे विच सारा कुछ होना चाहीदा है, तुहाडियां जरूरतां भी पूरियां होणगियां। पर एक गल दा हमेशा चेता रखियो, एक बचन है बाबा कबीर जी दा, वो कहिंदे ने भी काहू दीने पाट पटंबर काहू पलंग निवारा काहू गरी गोदरी नाही काहू खान परारा। ਹੁਣ ਇਹ ਵਿਚਾਰ ਹੈ ਲੋਕਾਂ ਦੀ, ਜਦੋਂ ਆਪਾਂ ਇੱਕ ਦੂਜੇ ਦੀ ਵੱਡਾ ਘਰ ਦੇਖਦੇ ਹਾਂ, ਵੱਡੀ ਕੋਠੀ ਦੇਖਦੇ ਹਾਂ, ਵੱਡੀ ਕਾਰ ਦੇਖਦੇ ਹਾਂ, ਸੋਹਣੇ ਕੱਪੜੇ ਦੇਖਦੇ ਹਾਂ, ਫਿਰ ਅਸੀਂ ਗੱਲਾਂ ਕਰਦੇ ਵੀ ਦੇਖ ਲਾ ਵੀ ਰੱਬ ਨੂੰ ਇਹਨੇ ਕਿੰਨਾ ਅਮੀਰ ਬਣਾਇਆ, ਬਈ ਇੱਕ ਅਸੀਂ ਹੋਵਾਂ ਜਿਹੜੇ ਜਿਹਨਾਂ ਦੇ ਜੁੜਦਾ ਹੀ ਕੱਖ ਨਹੀਂ, ਆਪਾਂ ਗੱਲਾਂ ਕਰਦੇ ਹਾਂ ਇੱਕ ਦੂਜੇ ਨਾਲ, ਉਹ ਵਿਚਾਰ ਜਿਹੜੀ ਲਿਖੀ ਹੈ ਇਹਦੇ 'ਚ ਗੁਰਮਤ ਨਹੀਂ ਝਲਕਦੀ। ਉਹ ਵਿਚਾਰ ਦੱਸ ਰਹੇ ਨੇ ਵੀ ਕਾਹੂ ਦੀਨੇ ਪਾਟ ਪਟੰਬਰ, ਕਈਆਂ ਨੂੰ ਜੇ ਰੇਸ਼ਮ ਵਰਗੇ ਕੱਪੜੇ ਦਿੱਤੇ ਨੇ ਪਹਿਨਣ ਵਾਸਤੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਘ ਨਿਵਾਰਾ, ਕਈਆਂ ਕੋਲ ਸੌਣ ਵਾਸਤੇ ਨਵਾਰ ਵਾਲੀ ਮੰਜੀ ਹੈ। ਉਸ ਸਮੇਂ ਦੇ ਵਿੱਚ ਅਮੀਰ ਬੰਦੇ ਜਿਹੜੇ ਸੀ ਉਹ ਨਵਾਰ ਇਸਤੇਮਾਲ ਕਰਦੇ ਸੀ, ਤੇ ਗਰੀਬ ਤੇ ਵਿਚਾਰਾ ਬਣ ਵੱਟ ਕੇ ਗੁਜ਼ਾਰਾ ਕਰ ਲੈਂਦਾ ਸੀ ਵੀ ਹੁਣ, ਜਾਂ ਉਹਨੇ ਪਰਾਲੀ ਵਿਛਾ ਕੇ ਸੌ ਜਾਣਾ। ਕਾਹੂ ਖਾਨ ਪਰਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪੁਰਾਰਾ, ਕਈਆਂ ਕੋਲ ਵਿਚਾਰਿਆਂ ਕੋਲ ਕਹਿਣ ਲੱਗੇ ਵੀ ਫਟੀ ਹੋਈ ਗਦੇਲੀ ਵੀ ਨਹੀਂ ਹੁੰਦੀ ਵੀ ਉਹ ਭੂੰਜੇ ਵਿਛਾ ਕੇ ਸੌ ਜਾਣ, ਪਰਾਲੀ ਵਿਛਾ ਕੇ ਸੌ ਜਾਂਦੇ ਨੇ। ਇਹ ਵਿਚਾਰ ਸਾਡੀ ਚੱਲਦੀ ਹੈ, ਕਾਹੂ ਖਾਨ ਪੁਰਾਰਾ। ਪਰ ਕਹਿਣ ਲੱਗੇ ਮਨੁੱਖ ਨੇ ਕਰਨਾ ਕੀ ਹੈ, ਅਹਿਰਖ ਵਾਦ ਨਾ ਕੀਜੈ ਰੇ ਮਨ, ਇਹ ਮੇਰੇ ਮਨ ਕਿਸੇ ਨਾਲ ਈਰਖਾ ਨਾ ਕਰੀ ਵੀ ਉਹਦੇ ਕੋਲ ਬਹੁਤ ਹੈ ਮੇਰੇ ਕੋਲ ਘੱਟ ਹੈ। ਗੁਰਮਤਿ ਇਹ ਦੱਸ ਰਹੀ ਹੈ, ਅਹਿਰਖ ਵਾਦ ਨਾ ਕੀਜੈ ਰੇ ਮਨ, ਸੁਕਿਰਤ ਕਰ ਲੀਜੈ ਰੇ ਮਨ। ਕਹਿੰਦੇ ਧਰਮ ਦੀ ਕਿਰਤ ਕਰਕੇ ਤੂੰ ਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ, ਐਸੀ ਕੋਈ ਗੱਲ ਨਹੀਂ ਵੀ ਤੇਰੀ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ। ਪਰ ਸਾਡੀ ਇੱਕ ਗੱਲ ਇੱਥੇ ਰੁਕ ਜਾਂਦੀ ਹੈ ਵੀ ਅਸੀਂ ਕਹਿੰਦੇ ਵੀ ਕਿਰਤ ਕਰੋ, ਕਿਰਤ ਤੇ ਹਰ ਇੱਕ ਬੰਦਾ ਕਰ ਰਿਹਾ, ਪਰ ਗੁਰੂ ਬਾਣੀ ਨੇ ਸਾਨੂੰ ਸੁਕਿਰਤ ਦੱਸਿਆ, ਧਰਮ ਦੀ ਕਿਰਤ। ਚੋਰ ਵੀ ਕਹਿੰਦਾ ਵੀ ਮੈਂ ਕਿਰਤ ਕਰਦਾ ਪਿਆ, ਮੈਂ ਕੰਮ ਕਰ ਰਿਹਾ। ਜਿਹੜਾ ਕਿਸੇ ਨੂੰ ਧੋਖਾ ਦੇਣ ਵਾਲਾ ਉਹ ਕਹਿੰਦਾ ਮੇਰਾ ਕੰਮ ਹੀ ਇਹੀ ਹੈ, ਮੈਂ ਆਪਣੀ ਕਿਰਤ ਕਰ ਰਿਹਾ। ਪਰ ਬਾਣੀ ਨੇ ਸਾਨੂੰ ਕਿਰਤ ਨਹੀਂ ਸੁਕਿਰਤ ਦੱਸਿਆ, ਜਿਹਦੇ ਵਿੱਚ ਧਰਮ ਸ਼ਾਮਲ ਹੈ, ਧਰਮ ਉਹਦੇ ਵਿੱਚੋਂ ਮਨਫੀ ਨਹੀਂ, ਧਰਮ ਪਾਸੇ ਨਹੀਂ, ਧਰਮ ਦੀ ਸਿੱਖਿਆ ਦੇ ਅਧੀਨ ਉਹ ਮਿਹਨਤ ਕਰਦਾ। ਤੇ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਵਿਚਰਦੇ ਨੇ, ਤੇ ਉਹ ਕਿੰਨੇ ਵਿਚਾਰਵਾਨ, ਕਿੰਨੀ ਮਿਹਨਤ ਵਾਲੇ ਹੋਣਗੇ ਕਿ ਗੁਰੂ ਦਰਬਾਰ ਦੇ ਵਿੱਚ ਸੇਵਾ ਵੀ ਕਰਦੇ ਨੇ ਤੇ ਨਾਲ ਨਾਲ ਆਪਣੇ ਪਰਿਵਾਰ ਦਾ ਖਰਚਾ ਵੀ ਜਿਹੜਾ ਹੈ ਉਹ ਗੁਰੂ ਦਰ, ਜੇ ਉਸ ਵੇਲੇ ਜਦੋਂ ਉਹ ਮਿਹਨਤ ਕਰਦੇ ਸੀ ਉਹ ਕਹਿ ਵੀ ਸਕਦੇ ਸੀ ਗੁਰੂ ਪਾਤਸ਼ਾਹ ਨੂੰ ਵੀ ਮੇਰਾ ਤੇ ਅੱਗੇ ਪਿੱਛੇ ਕੋਈ ਨਹੀਂ, ਮੈਂ ਬੱਚਾ, ਮੈਂ ਕੀ ਕਰਾਂਗਾ, ਤੁਸੀਂ ਕਿਰਪਾ ਕਰੋ ਮੈਨੂੰ ਗੁਰੂ ਦਰਬਾਰ ਦੇ ਵਿੱਚੋਂ ਹੀ ਚਾਰ ਛਿੱਲੜ ਦੇ ਦਿਆ ਕਰੋ ਤਾਂ ਕਿ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਵਾਂ। ਪਰ ਇੱਦਾਂ ਨਹੀਂ ਕੀਤਾ ਉਹਨਾਂ ਨੇ, ਉਹਨਾਂ ਨੇ ਮਿਹਨਤ ਨੂੰ ਪ੍ਰਾਇਓਰਟੀ ਦਿੱਤੀ ਵੀ ਮਿਹਨਤ ਕਰਕੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਉਹਨਾਂ ਨੇ ਕਿਰਤ ਕੀਤੀ, ਉਹ ਕਿਰਤ ਜਿਹੜੀ ਧਰਮ ਦੇ ਨਾਲ ਸੰਬੰਧਿਤ ਸੀ, ਧਰਮ ਦੀ ਅਧੀਨਗੀ ਦੇ ਵਿੱਚ। ਤੇ ਗੁਰੂ ਪਾਤਸ਼ਾਹ ਜਦੋਂ ਇਹ ਗੱਲ ਕਹਿੰਦੇ ਨੇ ਵੀ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਵੀ ਹੇ ਰਾਮ ਜੀ, ਹੇ ਪ੍ਰਭੂ, ਅਸੀਂ ਤੇਰੇ ਅਣਜਾਣ ਬੱਚੇ ਹਾਂ। ਕੀ ਕੋਈ ਮੰਨਦਾ ਅੱਜ ਵੀ ਮੈਂ ਅਣਜਾਣ ਹਾਂ? ਜਦੋਂ ਧਰਮ ਦੀ ਅਸੀਂ ਵਿਆਖਿਆ ਕਰਨ ਲੱਗਦੇ ਹਾਂ, ਜਦੋਂ ਧਰਮ ਦੀ ਵਿਚਾਰ ਚੱਲਦੀ ਹੈ, ਮੰਨਦਾ ਕੋਈ? ਕੋਈ ਵੀ ਨਹੀਂ ਮੰਨਦਾ। ਉਹ ਕਹਿੰਦੇ ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਆ ਪਾਇਆ। ਕਹਿੰਦੇ ਘੱਟ ਕੋਈ ਵੀ ਨਹੀਂ ਕਹਾਉਂਦਾ। ਉਹ ਕਹਿੰਦਾ ਲੈ ਲੈ ਧਰਮ ਦੀ, ਲੈ ਮੈਂ ਦੱਸਦਾ ਤੈਨੂੰ ਵਿਆਖਿਆ ਕੀ ਹੁੰਦੀ ਹੈ ਧਰਮ ਦੀ, ਮੈਂ ਸਮਝਾਉਂਦਾ ਤੈਨੂੰ ਧਰਮ ਕੀ ਹੁੰਦਾ। ਹਰ ਬੰਦੇ ਨੇ ਆਪੋ ਆਪਣੇ ਤਰੀਕੇ ਦੇ ਜਿਹੜੇ ਮਿਆਰ ਲਾ ਕੇ ਧਰਮ ਨੂੰ ਲੋਕਾਂ ਦੇ ਸਾਹਮਣੇ ਰੱਖਣਾ ਪੇਸ਼ ਕਰ ਦਿੱਤਾ, ਪਰ ਜੋ ਗੁਰੂ ਪਾਤਸ਼ਾਹ ਦੱਸਦੇ ਸੀ ਉਹ ਮਿਆਰ ਖਤਮ ਹੋ ਗਿਆ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਉਹ ਮਿਆਰ ਖਤਮ ਹੋ ਗਿਆ। ਹੁਣ ਹਰ ਬੰਦਾ ਕਹਿੰਦਾ ਵੀ ਮੈਂ ਬਹੁਤ ਜਾਣਦਾ, ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਹੇ ਵਾਹਿਗੁਰੂ ਜੀ, ਅਕਾਲ ਪੁਰਖ ਜੀ, ਅਸੀਂ ਤੇਰੇ ਅਣਜਾਣ ਬੱਚੇ ਹਾਂ, ਪਰ ਤੁਸੀਂ ਕਿਰਪਾ ਕੀਤੀ, ਧੰਨ ਧੰਨ ਗੁਰੂ, ਗੁਰ ਸਤਿਗੁਰ ਪਾਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣ। ਕਹਿੰਦੇ ਮੇਰੇ ਮਾਲਕ ਜੀ, ਤੁਸੀਂ ਬੜੀ ਕਿਰਪਾ ਕੀਤੀ, ਮੈਨੂੰ ਆਪਣਾ ਉਪਦੇਸ਼ ਬਖਸ਼ਿਸ਼ ਕਰਕੇ ਸਿਆਣਾ ਕਰ ਦਿੱਤਾ। ਹੁਣ ਜਦੋਂ ਆਪਾਂ ਸਿਆਣੇ ਦੀ ਗੱਲ ਪੜ੍ਹਦੇ ਹਾਂ ਵੀ ਗੁਰਬਾਣੀ ਜਿਹੜੀ ਹੈ ਨਾ ਸਾਨੂੰ ਸਿਆਣਾ ਬਣਾਉਂਦੀ ਹੈ, ਤੇ ਇੱਕ ਥਾਂ ਤੇ ਗੁਰਬਾਣੀ ਕਹਿੰਦੀ ਹੈ ਦੀ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ। ਉਹ ਸਿਆਣਪ ਦੇ ਵਿੱਚ ਫਰਕ ਕੀ ਹੈ? ਇੱਕ ਜਦੋਂ ਕੋਈ ਮਨੁੱਖ ਸਾਨੂੰ ਸੱਚ ਦੇ ਆਧਾਰ ਦੇ ਉੱਤੇ, ਮੰਨ ਲਓ ਗੁਰਬਾਣੀ ਦੀ ਸਹੀ ਸਿੱਖਿਆ ਜਦੋਂ ਸਾਡੀ ਜ਼ਿੰਦਗੀ 'ਚ ਆਏਗੀ ਨਾ, ਅਸੀਂ ਕਿਸੇ ਮਨੁੱਖ ਨੂੰ ਮਿਸਗਾਈਡ ਨਹੀਂ ਕਰਾਂਗੇ। ਉਹ ਸਮਝ ਕੇ ਜਿਉਣਾ ਜਿਹੜਾ ਹੈ ਉਹ ਸਾਡੀ ਜ਼ਿੰਦਗੀ ਦੀ ਸਿਆਣਪ ਬਣ ਜਾਂਦੀ ਹੈ। ਪਰ ਇੱਕ ਸਿਆਣਪ ਉਹ ਹੈ ਜਿਹੜੀ ਦੂਜੇ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਵਧੀਆ ਪੇਸ਼ ਕਰਨ ਵਾਲੀ ਹੈ। ਗੁਰਬਾਣੀ ਪੜ੍ਹ ਕੇ ਅਸੀਂ ਸਮਝਣਾ ਸੀ, ਪਰ ਗੁਰਬਾਣੀ ਜਿੰਨੀ ਅਸੀਂ ਜ਼ਿਆਦਾ ਪੜ੍ਹੀ ਓਨੇ ਜ਼ਿਆਦਾ ਅਸੀਂ ਚਲਾਕ ਹੋ ਗਏ, ਓਨੀ ਜ਼ਿਆਦੀਆਂ ਚਲਾਕੀਆਂ ਸਾਡੇ ਅੰਦਰ ਆ ਗਈਆਂ। ਜਦੋਂ ਮੇਰੇ ਤੋਂ ਗਲਤੀ ਹੋਈ ਫਿਰ ਮੈਂ ਇੱਕੋ ਹੀ ਆਧਾਰ ਹੋਏਗਾ ਵੀ ਗੁਰਬਾਣੀ ਕਿੱਥੇ ਕਿੱਥੇ ਮੈਨੂੰ ਇਹ ਦੱਸਦੀ ਹੈ ਵੀ ਤੇਰੀ ਗਲਤੀ ਕਿੱਦਾਂ ਲੁਕ ਸਕਦੀ ਹੈ। फिर मैं वह गुरबाणी जिनी होएगी सारी मैं अपने लिया के टुका लवांगा। फिर वह जिहड़ी समझ ते ना होई वह की होई वह चलाकी होई भी सारी गल देखो जी गुरु पातशाह ने मेरे फेवर च की है। पर महाराज कहन लगे भी वह मालक ने जदों सियाणप त्यागण की गल भी की ना उन्हें बड़े प्यार नाल कहा भी ओए भलिओ मनुखो सियाणप जिहड़ी है त्यागो। जदों तुसी सियाणप नूं त्यागोगे इह सियाणप ने तुहाडे अंदर की करना है तुहानूं इह समझ पएगी एक आस हर मन रखो नानक दुख भरम भउ जाए भी तुहानूं समझ पै जाएगी। ते जे किसे नूं गुरु पातशाह इत्थे कह रहे ने भी सियाणे दा जदों असी अध्ययन करांगे ते जदों गुरु दी बाणी सानूं समझ पै जाए उह समझ नूं जदों असी जिंदगी च लागू करके जीवांगे फिर उन्हूं सियाणा कहा जा सकता है। नहीं तो जो आप बाणी च पढ़ते हैं ना सुखमनी साहब की बाणी दे विच ही आउंदा है बई गुर की मत तों लेहे इयाने भगत बिना उहदे गुणा तों बिना बंदे वकारां च डुब गए भाई वह तरे नहीं। तो गुरु अर्जन साहब कहण लगे मैं डुबदियां नूं देखिया तित सरवरडै भईले निवासा पाणी पावक तिन है किया पंकज मोह पग नहीं चाले हम देखा तां डूबी आले। कहिंदे मैं डुबदियां नूं देखिया इक नूं नहीं कईआं नूं देखिया। ते महाराज इत्थे सानू ये उपदेश बख्शिश कर रहे ने भी जे गुरु दे कोलों मत लैणी है भाई उस मालक नूं अपना सरमौर समझ के जो ये कहे सतगुरु तुसी कृपा की मैनू मत बख्शी ते ओ मत दे मैनू की कीता मैनू सियाणा बना दिता मैनू समझदार बना दिता भी जिंदगी जिउणी किदां। हुण जदों ये बचन आपां पढ़ते लए ये हंडाए हुए ने भाई जेठा जी ने उस दौरान जदों वह भाई जेठा जी के रूप दे विच विचरदे सी जदों बाबा अमरदास ने आके उन्हां नाल गल कीती होएगी गल करदिआं गल्लां दे विचों गल्लां होंदिआं होणगीआं भी इक्को ही आसरा भाई मैं ते हुण जदों तो गुरु अंगद साहब की शरण दे विच गया मैनू ते इक्को ही गल समझ आई है भी इक्को ही मालक का आसरा जिंदगी नूं तार सकदा नहीं ते बाकी आसरे बंदे नूं डोबी दिंदे ने। ते उह जिहड़ी विचार जदों जिंदगी च आंदी गई ते फिर समझ लगी भी वाकई जदों गुरु अपनी समझ बख्शद फिर वह समझ जी है गुणा के रूप के जिंदगी दे लागू होंगी है तो फिर असी उस एक जुड़ के सियाने समझदार बन सकते हैं। तो जदों ये गल गुरु पातशाह ने कई रहाउल वाले बंदे प्रारंभ के उन्होंने फिर कुछ उदाहरण दित्तियां ने बड़ी सिंपल ते सौखियां। अज ते गुरमत नूं इउं गुंझलदार बना के पेश किया जाता है ना भी सामने जिहड़ा स्टेज ते बैठा है वह इहनूं उहनूं इदां फील हुंदा है भी गुरमत मैनूं ही समझ दे विच ज़्यादा आई है सुनने वालियां नूं लगता है भी यार भाई साहब नूं ज्ञान किन्ना है भुलेखे च तुरे होए हैं। हुण देखो एक किड्डी कौखी उदाहरण है गुरु महाराज ने दस्सिया ज्यों जननी जननी जिहड़ी जन्म देण वाली है कहिंदे उह मालक ने एड्डी क समझ बख्श दित्ती उह समझ ने मैनूं समझा दित्ता ज्यों जननी सुत जन पालती कहिंदे जिवें मां जिहड़ी है ना बच्चे नूं जन्म दे के उहदी परवरिश करदी है किहड़ी मां है जिहड़ी अपने बच्चे की परवरिश नहीं करदी उह करदी है क्योंकि उहदे अंदरों उह जिहड़ा अंश निकल के उहदे हत्थां दे विच आई है उहने अपनी गर्भ दे विच उहनूं स्थान दे के उहनूं पालिया है। उदाहरण दित्ती उस मां दी कहिंदे ज्यों जननी सुत जन पालती रखे नदर मझार कहिंदे हर वेले नजर रखती है। एक थां ते उदाहरण दित्ती ना बाणी दे विच जदों भगत जी ने उपदेश बख्शिया कहिण लगे अंतर बाहर काज विरोधी कहिंदे मां ने जिहड़ा बच्चा झूलणे च पाया होया पर करदे काम करदिआं भी अंदर बाहर जांदिआं भी उह ध्यान रखदी है भी बच्चा ठीक ठाक है उहनूं बार बार हिलाउंदी है बच्चा रो ना पए जे रोएगा फिर उहनूं कुछ खाण वास्ते कोई ना कोई ग्राही उहदे मूंह च पा दिंदी है भी पुत थोड़ी देर जां धी थोड़ी देर टिकी रहूगी मैं अपने काम नबेड़ना। अंतर बाहर काज विरोधी कहिण लगे भी उह अंदर बाहर काम करदिआं भी उहदा ध्यान रखदी है उहदा चित जिहड़ा है अपने बच्चे दे विच है। ते महाराज कहिण लगे भी राखै नदर मझार उह ध्यान रखदी है अंतर बाहर मुख दे गिरास कहिंदे जदों अंदर बाहर काम भी करदी है ना ते उह ध्यान रखदी है भी बच्चे नूं भुख लगे ते उहदे मूंह च कुछ पा दें खिन खिन पोचार कहिंदे भी उह इस तरीके दे नाल प्यार दी है पुचकार दी है। हुण इह दित्ती उदाहरण गुरु पातशाह ने एक मां नूं एग्जाम्पल लैके भी जदों मां बच्चे की बच्चे नूं जन्म दिंदी है, वह बच्चे की परवरिश करती है, उहदा ध्यान भी रखती है, हर वेले उहनूं चिंता रहिंदी है। मैनूं चेता, मैनूं परसों की गल मैं आप जी दे नाल सांझी करां, शाम नूं सोधर की बाणी का पाठ हो रहा सी ते एक परिवार इत्थे बैठा सी, एक बच्चा उहनां दे नाल निक्का जिहा बच्चा, ते जदों उह बच्चा जदों तक ते इस हाल दे एरिए दे अंदर अंदर घूमे उदों तक मां बिल्कुल टिके बैठी है, क्यों उहदी नज़र उस बच्चे ते पै रही है कंटिन्यू। ते बच्चा जदों तुरदा तुरदा उह दरवाजे तों बस एक पैर उहने बाहर ही कीता है, मां नाल दी नाल उठ के मगर चली गई। ਵੀ ਇੰਨੀ ਚਿੰਤਾ ਜਿਹੜੀ ਹੈ, ਇੰਨੀ ਮਮਤਾ ਜਿਹੜੀ ਹੈ, ਜਦੋਂ ਬੱਚਾ ਵੀ ਸਾਡਾ ਸਾਡੇ ਸਾਹਮਣੇ ਤੋਂ ਸਾਡੇ ਓਹਲੇ 'ਚ ਹੁੰਦਾ ਹੈ ਨਾ, ਸਾਨੂੰ ਇਉਂ ਲੱਗਦਾ ਵੀ ਪਤਾ ਨਹੀਂ ਕੀ ਹੋ ਜਾਏਗਾ ਬੱਚੇ ਨੂੰ, ਉਹਨੂੰ ਜਾ ਕੇ ਫੜੀਏ ਅਤੇ ਆਪਣੇ ਕੋਲ ਲੈ ਕੇ ਆਈਏ। ਇਹ ਇਗਜ਼ਾਮਪਲ ਦਿੱਤੀ ਗੁਰਬਾਣੀ ਨੇ, ਕਹਿੰਦੇ ਵੀ ਮਾਂ ਜਿਹੜੀ ਹੈ ਜਿੱਦਾਂ ਆਪਣੇ ਬੱਚੇ ਦਾ ਧਿਆਨ ਰੱਖਦੀ ਹੈ, ਕੰਮ ਕਾਰ ਵੀ ਕਰਦੀ ਹੈ, ਕਹਿੰਦੇ ਇਸੇ ਤਰੀਕੇ ਨਾਲ ਦੁਨੀਆਂ ਦੇ ਲੋਕੋ ਤੁਹਾਡੀ ਜ਼ਿੰਦਗੀ 'ਚ ਉਦਾਹਰਣ ਦੇ ਰਹੇ ਹਾਂ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਹੁਣ ਇਹ ਗੱਲ ਉਹਨਾਂ ਨੇ ਦੇਖੀ ਹੋਏਗੀ ਨਾ, ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਰਨ 'ਚ ਰਹਿੰਦਿਆਂ ਹੋਇਆਂ, ਵੀ ਦੇਖੋ ਕਿੱਡੀ ਸੋਹਣੀ ਵਿਚਾਰ ਮੈਨੂੰ ਬਖਸ਼ਦੇ ਨੇ, ਕਿੱਡੀ ਸੋਹਣੀ ਵਿਚਾਰ ਦਿੰਦੇ ਨੇ, ਅਤੇ ਮੇਰੀ ਜ਼ਿੰਦਗੀ ਕਿੱਥੇ, ਮੈਂ ਅਨਾਥਾਂ ਦੇ ਵਾਂਗੂ ਰੁਲਦਾ ਫਿਰਦਾ ਸੀ, ਕਿੱਥੇ ਹੁਣ ਜਾ ਕੇ ਮੈਂ ਇਸ ਦਰ ਦੇ ਉੱਤੇ ਸੇਵਾ ਕਰਕੇ ਗੁਰੂ ਦੀ ਮੱਤ ਲੈ ਕੇ ਮੈਂ ਸਿਆਣਾ ਹੋ ਗਿਆ। ਉਹ ਇਹ ਜ਼ਿੰਦਗੀ ਦੇ ਤਜਰਬੇ 'ਚੋਂ ਨਿਕਲੀ ਆ ਵੀ ਇਕੱਲਾ ਪਾਲਦੀ ਨਹੀਂ, ਉਹ ਧਿਆਨ ਵੀ ਰੱਖਦੀ ਆ। ਕਹਿੰਦੇ ਗੁਰੂ ਜਦੋਂ ਕਿਸੇ ਨੂੰ ਮੱਤ ਬਖਸ਼ਦਾ, ਬਖਸ਼ਣ ਤੋਂ ਭਾਵ ਕੀ ਵੀ ਜਦੋਂ ਗੁਰੂ ਕਾ ਸਿੱਖ ਗੁਰੂ ਦੀ ਮੱਤ ਲੈ ਕੇ ਉਹਨੂੰ ਜੀਣਾ ਸ਼ੁਰੂ ਕਰਦਾ ਹੈ ਨਾ, ਜਿੱਥੇ ਵੀ ਕੋਈ ਗਲਤ ਕੰਮ ਹੋਣ ਦੀ ਗੁੰਜਾਇਸ਼ ਹੁੰਦੀ ਹੈ, ਇੱਕਦਮ ਚੇਤਾ ਆ ਜਾਏਗਾ ਵੀ ਮੇਰੇ ਗੁਰੂ ਨੇ ਇਹ ਗੱਲ ਤੋਂ ਮਨਾਹੀ ਕੀਤੀ ਹੈ। ਉਹ ਚਿੱਤ ਦੇ ਵਿੱਚ ਰੱਖਣਾ ਕੀ ਹੈ, ਸੁਰਤ ਦੇ ਵਿੱਚ ਰੱਖਣਾ ਕੀ ਹੈ, ਵੀ ਮੈਨੂੰ ਗੁਰੂ ਦਾ ਬਚਨ ਯਾਦ ਆ ਗਿਆ ਅਤੇ ਮੈਂ ਉਹ ਕੰਮ ਨੂੰ ਕਰਨ ਤੋਂ ਪਿਛਾਂਹ ਹਟ ਗਿਆ। ਕਹਿੰਦੇ ਵੀ ਇੱਦਾਂ ਗੁਰੂ ਜਿਹੜਾ ਹੈ ਆਪਣੇ ਸਿੱਖ ਨੂੰ ਪਿਆਰ ਕਰਦਾ, ਵੀ ਇੱਦਾਂ ਰੱਖਦਾ ਵੀ ਜਿੱਦਾਂ ਮਾਂ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ। ਫਿਰ ਉਹਨਾਂ ਨੇ ਉਦਾਹਰਣ ਦਿੱਤੀ, ਅੱਗੇ ਜਾ ਕੇ ਕੂੰਜ ਦੀ ਉਦਾਹਰਣ ਦਿੱਤੀ। ਜਦੋਂ ਆਪਾਂ ਸੋਦਰ ਦੀ ਬਾਣੀ ਵੀ ਪੜ੍ਹਦੇ ਹਾਂ, ਉਹਦੇ ਵਿੱਚ ਵੀ ਇਸ ਗੱਲ ਦਾ ਬੜਾ ਜ਼ਿਕਰ ਕੀਤਾ ਜਾਂਦਾ ਹੈ, ਊੜੇ ਉੜ ਆਵੈ ਸਹਿ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ। ਹੁਣ ਦੇਖੋ ਇਸ ਪੰਕਤੀ ਦੇ ਵਿੱਚ ਉਸ ਗੱਲ ਨੂੰ ਬੜਾ ਕਲੀਅਰ ਕਰ ਦਿੱਤਾ ਗਿਆ, ਜੈਸੀ ਗਗਨ ਫਿਰੰਤੀ ਊੜਤੀ ਕੱਪਰੇ ਬਾਗੇ ਵਾਲੀ। ਕਹਿਣ ਲੱਗੇ ਵੀ ਜਿਵੇਂ ਚਿੱਟੇ ਖੰਭਾਂ ਵਾਲੀ ਕੂੰਜ ਜਿਹੜੀ ਹੈ ਉਹ ਉੱਡਦੀ ਫਿਰਦੀ ਹੈ ਦੂਰ ਆਕਾਸ਼ ਦੇ ਵਿੱਚ। ਜਦੋਂ ਆਪਾਂ ਇਕੱਲੀ ਕੂੰਜ ਦੀ ਨਾ ਗੱਲ ਕਰੀਏ, ਮੈਨੂੰ ਚੇਤਾ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਕੀ ਹੁੰਦਾ ਨਾ, ਜਦੋਂ ਲਾਈਟ ਨੇ ਚਲੇ ਜਾਣਾ ਫਿਰ ਇੱਕੋ ਹੀ ਸਾਧਨ ਹੁੰਦਾ ਸੀ ਵੀ ਮੰਜੀ ਚੁੱਕੋ ਅਤੇ ਕੋਠੇ 'ਤੇ ਚੜ੍ਹ ਜਾਓ। ਅਤੇ ਜਦੋਂ ਤੁਸੀਂ ਸਵੇਰ ਵੇਲੇ ਜਦੋਂ ਉੱਠੋ ਨਾ ਅਤੇ ਅਸਮਾਨ ਵੱਲ ਗੌਰ ਨਾਲ ਦੇਖਿਓ ਵੀ ਪੰਛੀ ਇੱਧਰ ਤੋਂ ਇੱਧਰ, ਇੱਧਰ ਤੋਂ ਇੱਧਰ ਕੰਟੀਨਿਊ ਜਿਹੜਾ ਉਹਨਾਂ ਦਾ ਆਉਣ ਜਾਣ ਹੋ ਰਿਹਾ, ਆਪਣੇ ਆਲ੍ਹਣਿਆਂ ਨੂੰ ਛੱਡ ਕੇ ਉਹ ਭੋਜਨ ਲੈਣ ਵਾਸਤੇ ਤੁਰਦੇ ਨੇ। ਇੱਦਾਂ ਨਹੀਂ ਵੀ ਸਿਸਟਮ ਦੇਖੋ, ਅਕਾਲ ਪੁਰਖ ਦਾ ਜਿਹੜਾ ਬਣਾਇਆ ਹੋਇਆ ਹੈ ਨਾ, ਅੱਗੇ ਜਾ ਕੇ ਗੁਰੂ ਮਹਾਰਾਜ ਨੇ ਬੜਾ ਕਲੀਅਰ ਕਰਨਾ ਇਸ ਪੱਖ ਨੂੰ। ਇਹ ਉਦਾਹਰਣਾਂ ਦੇ ਰਹੇ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ, ਦੇਖੋ ਇੱਕ ਕੂੰਜ ਦੀ ਗੱਲ ਨਹੀਂ, ਜਿਹੜੇ ਬਾਕੀ ਵੀ ਪੰਛੀ ਨੇ ਨਾ ਜਦੋਂ ਉੱਡ ਕੇ ਫਿਰ ਉਹਨਾਂ ਦੇ ਆਲ੍ਹਣਾ ਬਣਾਉਣ ਦਾ, ਤੁਸੀਂ ਜਿਹੜਾ ਡਾਕੂਮੈਂਟਰੀ ਦੇਖੋ ਪੰਛੀਆਂ ਦੀ, ਕਿੱਡੇ ਸੋਹਣੇ ਢੰਗ ਦੇ ਨਾਲ ਉਹ ਆਲ੍ਹਣਾ ਬਣਾਉਣ ਦੀ ਜਾਂਚ ਹੈ ਉਹਨਾਂ ਨੂੰ, ਸਾਰਾ ਕੰਮ ਕਰਦੇ ਨੇ ਉਹ, ਆਪਣੇ ਚਿੱਤ ਦੇ ਵਿੱਚੋਂ ਆਪਣੇ ਘਰ ਦਾ ਚੇਤਾ ਨਹੀਂ ਭੁਲਾ ਦਿੰਦੇ, ਜਿੱਥੋਂ ਉੱਡ ਕੇ ਆਏ ਹੁੰਦੇ ਨੇ ਉੱਥੇ ਫਿਰ ਸ਼ਾਮ ਨੂੰ ਵਾਪਸ ਮੁੜਦੇ ਨੇ। ਤੇ ਉਹ ਉਦਾਹਰਣ ਦੇ ਰਹੇ ਨੇ ਉਹਨਾਂ ਦੀ ਚਿੱਤ ਦੀ ਜਿਹੜੀ ਸ਼ਕਤੀ ਹੈ, ਭਾਵ ਸ਼ਕਤੀ ਤੋਂ ਕੀ ਹੈ, ਜਿਹੜੀ ਸ਼ਮਤਾ ਹੈ, ਵੀ ਉਹ ਚਿੱਤ ਦੇ ਵਿੱਚ ਰੱਖਦੇ ਨੇ ਜੋ ਕੁਝ ਪਿੱਛੇ ਛੱਡ ਕੇ ਆਏ ਆ, ਤਾਂ ਹੀ ਫਿਰ ਵਾਪਸ ਜਾਂਦੇ ਨੇ ਦੁਬਾਰੇ ਉੱਥੇ। ਕਹਿੰਦੇ ਜਿੱਦਾਂ ਕੂੰਜ ਜਿਹੜੀ ਹੈ ਚਿੱਟੇ ਖੰਭਾਂ ਵਾਲੀ, ਹੁਣ ਚਿੱਟੇ ਖੰਭਾਂ ਵਾਲੀ ਕੂੰਜ ਕਿਹਨੇ ਦੇਖੀ ਹੈ ਉਹਨੂੰ ਪਤਾ ਹੋਏਗਾ, ਪਰ ਇੱਥੇ ਉਦਾਹਰਣ ਜ਼ਰੂਰ ਫਿੱਟ ਕੀਤੀ ਗੁਰੂ ਪਾਤਸ਼ਾਹ ਨੇ ਵੀ, ਜੈਸੀ ਗਗਨ ਫਿਰੰਤੀ ਊਡਤੀ ਕੱਪਰੇ ਬਾਗੇ ਵਾਲੀ, ਉਹ ਰੱਖੇ ਚੀਤ ਪਿੱਛੇ ਵਿੱਚ ਬਚਰੇ। ਕਹਿੰਦੇ ਉਹ ਪਿੱਛੇ ਜਿਹੜੇ ਬੱਚੇ ਨੇ ਨਾ ਉਹਦੇ, ਉਹਨਾਂ ਨੂੰ ਚਿੱਤ 'ਚੋਂ ਵਿਸਾਰ ਨਹੀਂ ਦਿੰਦੀ। ਗੱਲ ਇਹ ਸਮਝਾਈ ਹੈ ਵੀ ਉਹਨਾਂ ਦਾ ਚੇਤਾ ਹੈ ਉਹਨੂੰ। ਤੁਸੀਂ ਦੇਖੋ ਜਦੋਂ ਦਾਣਾ ਚੁਗਦੇ ਪੰਛੀ ਨੂੰ ਦੇਖੀਏ ਨਾ, ਉਹ ਚੁਗੀ ਜਾਏ ਜਾਂ ਚੁਗੀ ਜਾਏਗਾ ਤੇ ਚੁੱਕ ਕੇ ਫਿਰ ਇੱਕ ਵਾਰੀ ਗਰਦਨ ਉੱਪਰ ਨੂੰ ਕਰੇਗਾ, ਵੀ ਉਹ ਕਿਤੇ ਸਿਸਟਮ ਅਕਾਲ ਪੁਰਖ ਨੇ ਇੱਦਾਂ ਦਾ ਬਣਾਇਆ, ਉਹਨੂੰ ਟਕਾ ਲੈਂਦਾ ਚੋਗੇ ਨੂੰ, ਤੇ ਜਦੋਂ ਫਿਰ ਆਪਣੇ ਬੱਚਿਆਂ ਕੋਲ ਜਾਂਦਾ ਉਹਦੇ ਮੂੰਹ 'ਚ ਪਾਉਂਦਾ। ਭਾਵ ਉਹਨਾਂ ਨੂੰ ਹੁਣ ਵਿਸਾਰਿਆ ਨਹੀਂ ਉਸ ਪੰਛੀ ਨੇ, ਵੀ ਚਿੱਤ ਦੇ ਵਿੱਚ ਰੱਖੇ ਹੋਏ ਨੇ, ਗੱਲ ਚਿੱਤ ਦੀ ਸੁਰਤ ਦੀ ਕਰ ਰਹੇ ਨੇ ਗੁਰੂ ਪਾਤਸ਼ਾਹ। ਕਹਿਣ ਲੱਗੇ ਉਹ ਰੱਖੇ ਚੀਤ ਪਿੱਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ। ਕਹਿੰਦੇ ਉਹ ਚਿੱਤ ਤੋਂ ਵਿਸਾਰ ਨਹੀਂ ਦਿੰਦੀ ਵੀ ਪਿੱਛੇ ਵੀ ਕੋਈ ਹੈ ਮੇਰਾ। ਕਹਿੰਦੇ ਇਸੇ ਢੰਗ ਦੇ ਨਾਲ ਤਿਉਂ ਸਤਿਗੁਰ सिख प्रीत हर हर की गुरसिख रखै जी नाली। कहिंदे जिद्दां ओह चित्त चों भुला नहीं ना दिंदी भी पिछे भी कोई है, इदां गुरु जदों उहदा बचन साडी जिंदगी दा आधार बन गया फिर वह भी साडे चित्त चों पासे नहीं जाएगा, वह मेरे चित्त दे विच ऐन उदां ही डटिया रहेगा, किते सज्जे खब्बे नहीं मैं भटकांगा, मेरे अंदर डोलेगा नहीं, वह एक दरदा होके एक मालक की आराधना दे विच जुड़ेगा। फिर अगले बंद दे विच गुरु पातशाह ने बड़ा प्यारा जिक्र किया, यह बाणी की विचार बड़ी प्यारी है जे आपां इहनूं समझण वाले पासे तुरीए। उदाहरण दित्ती कहण लगे जैसे काती, काती का अर्थ हुंदा है कैंची, वैसे जदों आपां गुरबाणी च पढ़दे आ ना काती कैंची वास्ते शब्द वरत्या गया, जिवें बाबा फरीद जी का सलोक असीं इक वार पहलां वी सांझा कीता सी वी फरीदा कन्न मुसल्ला सूफ गल दिल काती गुड़बात बाहर दिसै चानना दिल अंधेारी रात। कहण लगे वी बाहरों धर्मियां वाला पहरावा बना लिया तू पा लिया धर्मी बन गया, कन्न मुसल्ला मोढ़े ते कपड़ा रख लिया नमाज अदा करने वाला, सूफ गल सूफिया वाले वस्त्र पा ले, कन्न मुसल्ला सूफ गल, पर होया की पिया कहन लगे दिल काती गुड़बात, दिल दे विच ते हजे भी ओही ईरखा दी कैंची चलती पई है, उते बंदी नहीं होई, दिल काती गुड़बात। फिर कहन लगे दुनिया दे लोको केवल बाहरी तौर ते चिट्टे कपड़िया दे भुलेखे च ना पै जाओ, बाहर दिसे चानना दिल अंधेारी। ताही ते महाराज ने कहा सी वी ज्ञान अंजन गुरदिया अग्ञान अंधेर विनाश, हर कृपा ते संत भेटिया नानक किथे होया चानन मन च होया। कहिंदे बाहरों ते तू चिट्टा बड़ा सौखा बन लैंदा, बाहरों चिट्टा बनना औखा नहीं बड़ा सौखा है। कहिंदे मन दी कालख दूर करनी जिहड़ी आ उहदे वास्ते मेहनत करनी पवेगी। महाराज ने उदाहरण दित्ती कहिण लगे जैसे काती तीस बतीस है, कहिंदे वी बंदे दे जिहड़े दंद ने जां तीह जां बत्ती, उदाहरण दित्ती है दंदां दी ते जीभ दी उदाहरण दित्ती। कहिण लगे जैसे काती तीस बतीस है विच राखै रसना, यह जिहड़ी दंदां दी कैंची है तीह बत्ती दंदां दी, इहदे विच कहिंदे जीभ रखी हुई है परमात्मा ने, वह काहदी बनी हुई है मास रत केरी मास ते खून दी बनी हुई है। हुण कहण लगे वी इह उदाहरण जदों दंदां दी दित्ती ते इह नहीं वी हुण कईआं दे अठाई वी हो सकदे ने, जरूरी नहीं वी इह गिणती जिहड़ी परफेक्ट है, उहनां ने उदाहरण लई है वी तीह बत्ती दंद जिहड़े इह कैंची वांगू दित्ते ने परमात्मा ने, इहनां दे विच इक जीव रखी है परमेश्वर ने। जैसे काती तीस बतीस है विच राखै रसना मास रत केरी, कोई जाणो मास काती कह किछ हाथ है। हुण कहण लगे भी देखो वह मालक की खेड किड्डी प्यारी है, हुण गल चलनी है नियम की, यह नहीं भी हुण जीव जीव नूं कहड़ा कोई हाथ लग्या होया है जां दंदां नूं कोई हाथ लग्या होया भी इहदे वस कुछ होएगा, यह तो साडी सारी दिमाग की खेड है सुरत की खेड चल रही है। कहण लगे कोई जाणो मास काती कह किछ हाथ है, सब वसगत है हर केरी। हुण जिहड़ी वसगत है हर केरी है यह की है, यह परमेश्वर ने देखो जदों साडा शरीर जदों आप पढ़ते हैं ना सुखमनी साहब की बाणी दे विचों रमैया के गुण चेत परानी कवन मूलते कवन दृष्टानी, जिन तू साज सवार साजिया तेरी स्थापना कीती, उहनूं सवारिया जिहड़ी कोई दिक्कत सी कोई प्रॉब्लम सी तेरे शरीर नूं ऐन सोहना आकार दित्ता है, फिर शिंगारिया शिंगारिया कादे नाल है, आ देखो अखां किन्नियां सोहणियां नासका, ये जिहड़े नैण नक्श उस परमात्मा ने लाए ने, जिन कन्न कीते अखी नाक जिन जिहवा दित्ती बोले तात, कहिंदे देखो किड्डी सोहणियां अखां ने, यह मालक ने जीभ दित्ती बोलण वास्ते, उहनूं निहारण दी उहदी शुकराने च जुड़न दी खेड चल रही है। हुण इत्थे की कह रहे ने कहिंदे मता किते सोचियो भी जीव दे जां दंदां दे वस दे विच कुछ है, कहिंदे इह ते किसे होर दे वस दे विच है, होर कौन है भी परमात्मा ने नियम बनाया। तुसीं देखो जदों साडी जीव दे उत्ते दंद वजदा है जां साडे अंदर जदों असीं कोई कदे खाणा खांदे हुंदे आ कदे सज्जे तों कदे खब्बे तों दंदी वढ़ी जांदी है, उह कदों वढ हुंदी है जदों साडा ध्यान सज्जे खब्बे जांदा है। हुण उह जिहड़ा परमात्मा दे वसगत केरी वाली गल है उह की है भी उहने नियम बनाया है भी जे इस नियम तों बाहरी जाएगी जां इस नियम च रहेगी फिर ये जीव बची रह सकदी है, नहीं तो इहनूं कट लगेगा ही लगेगा। जे ध्यान इधर उधर खंडाएगा ना, ध्यान सज्जे खब्बे जाएगा, फिर कहन लगे इस ने जख्म खाई लेना। फिर एक गल बड़ी प्रचलित है, वह कहन लगे भी आम करके कही जाती है भी जबान दे उत्ते लग्या होया कट जिहड़ा है भर जांदा है, पर जबान दे द्वारा लग्या होया कट नहीं भरदा। भाव जे कोई बोल किसी नूं करख्त बोले गए जां कोई इदां दी गल, कहिंदे भी ओह जिहड़ी है ना ओह नहीं भरदी हुंदी, पर जे सच दी होए फिर, जे सच दी गल नाल किसी नूं दुख लगदा है ते गुरु पातशाह फिर इदां ही मिठियां मिठियां गल्लां करके ओह कहिंदे भी ठीक है मिठियां मिठियां कर लो यार, कानूं किसी दा असीं जिक्र करना इत्थे, पर उन्होंने सारयां दा जिक्र कीता भी नहीं इदां नहीं। हुण इत्थे महाराज जिहड़ी गल समझा रहे ने ओह नियम दी है, ध्यान च रखियो। कोई जानो मास काती कह किछ हाथ है, सब वसगत है हर केरी। कह लगे भी ये उस मालक दे बनाए हुए नियम दे विच है भी जे ये नियम तो बाहर ही जाती है, कोई भी चीज है नियम तो बाहर जाएगी फिर वह जिहड़ा साढ़े वास्ते नुकसानदेही होएगी। कहिंदे त्यों संत जना की नर निंदा करें, हर राखे पैज जन केरी। कहिंदे इदां ही फिर जे कोई किसी की इस तरीके दे नाल बदखोई करदा है निंदा करदा है, कहिंदे वह मालक उहदी पैज रखदा है जे वह सच्चा है। हुण जदों धन गुरु सच्चे पातशाह गुरु रामदास साहिब जी भाई जेठा जी दे रूप दे विच जदों अकबर दे कोल शिकायत जांदी है, उस शिकायत दे विच जिहड़े उत्थों दे मोहतवर बंदे सी तीन शिकायतां कीतियां उन्होंने, ध्यान च रखियो। वह पैज किदां रखदा है, जे कोई झूठ नूं सच बना के पेश करन दा जतन करदा है उहनूं कहिंदे ने निंदिया। सच नूं सच कहना यह निंदिया नहीं हुंदी। जदों आपां अपने कोलों गल बना के है ही नहीं गल, पर असीं बना के पेश कर रहे हां, है ही नहीं जिहदा आधार ही कोई नहीं। ते जदों गुरु पातशाह दी बाबा अमरदास जी दी उदों शिकायतां कीतियां, ब्राह्मण ने पहला गोविंदे दे जिहड़े पुत्तर सी जिथे गुरु पातशाह ने नगर वसाया सी गोविंदवाल, ते उत्थे उन्हां नूं चुक चका के भी इन्हां ने तुहाडी जमीन ते कब्जा कर लिया। पहला उन्होंने खिजर खवाजा कोल जाके उत्थे दा जिहड़ा गवर्नर सी लाहौर दा उहदे कोल शिकायत कीती, जदों उहदी पड़ताल होई उह सारी झूठ निकली। फिर दुबारे जाके तपे नूं नाल लैके ते होर जिहड़े मोहतवर बंदे सी उन्हां नूं नाल लैके मैले कुचैले जे कपड़े पा के अकबर दे दरबार च जाके उहने फरियाद कीती भी देखो जी मेरा तो सारा कुछ लुटिया गया। जदों फिर पड़ताल हुई उदों कुछ नहीं निकलिया, उन्होंने फिर उत्थों जिहड़ा शर्मिंदा होकर निकलना पिया। तीसरी बार फिर एक शिकायतनामा जिहड़ा दर्ज किया गया वह बहुत ही प्यारा विचारन वाला, जिहदे जवाब भाई जेठा जी एक सिख दे रूप दे विच दे के आउंदे ने, ध्यान च रखियो उस वेले गुरु पदवी नूं प्राप्त नहीं। इस करके मैं जोर दे रहा इस गल दे उत्ते, एक सिख जदों गुरु की मत ग्रहण करता है ना वह फिर बादशाह नूं भी निरुत्तर कर देता है। वह वड्डे वड्डे तुरंतर जिहड़े अपने आप नूं समझण वाले ने उन्हां नूं भी जिहड़ी है निरुत्तर करके उन्हां दे कोल कोई जवाब नहीं आंदा फिर, जदों सही ते सच्ची गल ढंग दे नाल रखी जाए सामने। हुण जिहड़े शिकायत करन वाले लोग सी उन्हां ने की कीता, उन्हां ने शिकायतनामे दे विच लिखिया भी गुरु साहिब सदियां पुराने धर्म ते वार कर रहे ने, उन्हां ने अपनी शिकायत च लिखिया सी। ते जिहड़े अज दे साडे ब्राह्मण ने ओह भी कह रहे ने भी इह जी साडी पुराणी होई बनाई होई मर्यादा दे उत्ते हमला कर रहे ने, इह साडी बनाई होई मर्यादा नूं तोड़न दा जतन कर रहे ने। उही शिकायत तीसरे पातशाह दे समें ओह समें दा जात अभिमानी ब्राह्मण करदा है जिहड़ा चाहुंदा है भी इह मत जिहड़ा है लोकां दे विच वधे फुल्ले ना, इह इत्थे ही समाप्त हो जाए, ओह भी इही गल कह रहे आ। फिर इहदा मतलब की होया, सिर्फ चोला ही बदलिया शरीर दा, बारी दिखी बदली है बाकी तो सारा कुछ उही है। वह भी कह रहे सी भी साडे सदियां पुराने चले आ रहे जिहड़े धर्म ने उन्हां दे उत्ते इन्हां ने वार कीता, गुरु पातशाह ने वार नहीं कीता, जो सच सी एक अकाल पुरख दा वह लोगों के सामने रखिया भाई, वह कोई सज्जे खब्बे वंडिया नहीं होया किसी दरखत दे विच, किसी अग दे विच, किसी पानी दे विच, किसी धरती दे रूप दे विच, किसी मेघ दे रूप दे विच। कहण लगे वह तो भाई एक अकाल पुरख है ते वह सारिआं च रमिया होया, उहदी जोत कंटिन्यू है सारिआं दे विच। ते जदों उन्होंने शिकायत कीती भी गुरु साहिब सदियां पुराने धर्म ते वार कर रहे ने, अज जदों जिहड़े लोग गुरु ग्रंथ साहिब दी विचारधारा नूं चैलेंज कर रहे ने उन्हां दी भी यही शिकायत है। जदों गुरबाणी विचों बचन पढ़ के उन्हां नूं दस्या जांदा है ओह भाई इस गल तों गुरु पातशाह ने मना कीता, जिवें हुण नवां ही जिहड़ा मुद्दा चलिया होया भी भाई रणजीत सिंह जी ने ओह जिहड़ा गुरबाणी ते पाणी दा जिहड़ा मसला उन्हां ने समझाया भी तीर्थ की है, तीर्थ उन्होंने उहदी शब्दावली उहदी डेफिनेशन गुरबाणी चो समझाई, उन्हां नूं लग्गिया भी इन्हां ने तां जी दरबार साहिब ते हमला कर दिता। ਇਹ ਦਰਬਾਰ ਸਾਹਿਬ ਤੇ ਹਮਲਾ ਨਹੀਂ, ਇਹ ਜਿਹੜੀ ਸਾਡੀ ਮਨ ਦੀ ਬਣਾਈ ਹੋਈ ਮਨੌਤ ਸੀ ਉਹਨੂੰ ਗੁਰਬਾਣੀ ਨੇ ਤਹਿਸ ਨਹਿਸ ਕੀਤਾ ਤੇ ਸਾਨੂੰ ਲੱਗਿਆ ਵੀ ਸਾਡੇ ਤੇ ਹਮਲਾ ਹੋ ਗਿਆ। ਅਸੀਂ ਜਦੋਂ ਕਿਸੇ ਦੀ ਸ਼ਿਕਾਇਤ ਕਰਨੀ ਹੋਏ ਨਾ, ਫਿਰ ਅਸੀਂ ਕਿਸੇ ਦੂਜੇ ਦਾ ਨਾਂ ਲੈ ਕੇ ਵੀ, ਇਹਨੇ ਵੱਡੀ ਕੋਈ ਹਸਤੀ ਹੋਏ ਨਾ, ਜਿੱਦਾਂ ਹੁਣ ਦਰਬਾਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ, ਉਹਦਾ ਨਾਂ ਲੈ ਕੇ ਵੀ ਇਹਨਾਂ ਨੇ ਤੇ ਜੀ ਹਮਲਾ ਕਰ ਦਿੱਤਾ। ਪਰ ਜਦੋਂ ਕਿ ਗੁਰਬਾਣੀ ਨੂੰ ਤੁਸੀਂ ਪੜੋਗੇ, ਬਾਰ ਬਾਰ ਬਾਣੀ ਇਸ ਗੱਲ ਦਾ ਜ਼ਿਕਰ ਕਰਦੀ ਹੈ, ਭਾਈ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਕਹਿੰਦੇ ਉਹਦੇ ਨਾਮ ਦੇ ਗੁਣਾਂ ਤੋਂ ਬਿਨਾਂ ਪੂਜਾ ਕਿੱਦਾਂ ਕਰ ਲਓਗੇ ਤੁਸੀਂ? ਜੇ ਉਹਨੇ ਕਿਹਾ ਵੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਤੇ ਫਿਰ ਅਸੀਂ ਕਿੱਦਾਂ ਦੀਵੇ ਜਗਾ ਕੇ ਉਹਦੇ ਸਾਹਮਣੇ ਘੁਮਾ ਸਕਦੇ ਹਾਂ ਜਦੋਂ ਮਾਲਕ ਮਨਾ ਕਰ ਰਿਹਾ ਵੀ ਹੋ ਹੀ ਨਹੀਂ ਸਕਦੀ, ਉਹ ਤੇ ਕੰਟੀਨਿਊ ਚੱਲ ਰਹੀ ਹੈ। ਤੇ ਜਦੋਂ ਇਹ ਸ਼ਿਕਾਇਤਾਂ ਉਹ ਕਰ ਰਹੇ ਨੇ ਤੇ ਅੱਜ ਦੇ ਸਾਡੇ ਬੰਦੇ ਕਰ ਰਹੇ ਨੇ, ਤੇ ਉਹਨਾਂ 'ਚ ਫਰਕ ਦੇਖ ਲਿਓ ਵੀ ਸਿਰਫ ਚੋਲਾ ਬਦਲਿਆ, ਸ਼ਕਲਾਂ ਬਦਲੀਆਂ ਨੇ, ਸੂਰਤਾਂ ਬਦਲੀਆਂ ਨੇ, ਮਤ ਦੇ ਵਿੱਚ ਕੋਈ ਵੀ ਫਰਕ ਨਹੀਂ। ਮਤ ਉਹੀ 482 ਸਾਲ ਪੁਰਾਣੀ ਹੈ। ਇਹ ਜਦੋਂ ਭਾਈ ਜੇਠਾ ਜੀ ਦਾ ਜਿਹੜਾ ਅੱਜ ਦਾ ਜਿਹੜਾ ਦਿਹਾੜਾ ਨਾ ਪ੍ਰਕਾਸ਼ ਦਾ, 482 ਸਾਲ ਹੋ ਚੁੱਕੇ ਨੇ ਇਹ ਮਨੌਤ, ਇਹਦਾ ਮਤਲਬ ਉਹ ਬੰਦੇ ਹਜੇ ਵੀ 500 ਸਾਲ ਪਿੱਛੇ ਚੱਲ ਰਹੇ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੋਂ ਲਿਆ ਕੇ ਸਾਨੂੰ ਕੱਢਿਆ ਸੀ। ਫਿਰ ਕਹਿਣ ਲੱਗੇ ਵੀ ਦੇਵੀ ਦੇਵਤਿਆਂ ਦੀ ਪੂਜਾ, ਤੀਰਥ ਸਥਾਨਾਂ ਦੀ ਯਾਤਰਾ, ਮੂਰਤੀ ਪੂਜਾ, ਪਵਿੱਤਰ ਨਦੀਆਂ ਦੀ ਪੂਜਾ, ਪੁੰਨ ਦਾਨ, ਧਾਰਮਿਕ ਭੇਖ ਆਦਿ ਦੀ ਵਿਰੋਧਤਾ ਕਰਦੇ ਨੇ। ਹੁਣ ਇਹੀ ਗੱਲ ਅਸੀਂ ਕਹਿ ਰਹੇ ਹਾਂ ਵੀ ਇਹ ਤੇ ਕਹਿੰਦੇ ਨੇ ਵੀ ਤੁਹਾਨੂੰ ਉੱਥੇ ਨਹੀਂ ਜਾਣ ਦੀ ਲੋੜ, ਉੱਥੇ ਨਹੀਂ। ਗੁਰੂ ਪਾਤਸ਼ਾਹ ਨੇ ਜਦੋਂ ਦੱਸਿਆ ਸਾਨੂੰ ਵੀ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ, ਫਿਰ ਤੇ ਰੌਲਾ ਹੀ ਖਤਮ ਹੋ ਗਿਆ। ਹੁਣ ਜਦੋਂ ਲੰਗਰ ਦੀ ਗੱਲ ਕੀਤੀ, ਕਹਿੰਦੇ ਵੀ ਇਹ ਸਾਰਿਆਂ ਨੂੰ ਇੱਕ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਉਂਦੇ ਨੇ, ਫਿਰ ਜਿਹੜਾ ਸਰੋਵਰ ਸੰਤੋਖਸਰ ਸਰੋਵਰ ਜਿਹੜਾ ਸਭ ਤੋਂ ਪਹਿਲਾਂ ਜਦੋਂ ਨਗਰ ਦੀ ਉਸਾਰੀ ਹੋਣ ਲੱਗੀ, ਉੱਥੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਵਾਸਤੇ ਸਰੋਵਰ ਬਣਾਇਆ, ਤੇ ਫਿਰ ਉਹ ਕਹਿਣ ਲੱਗੇ ਵੀ ਇਹਨਾਂ ਨੇ ਆਪਣੇ, ਕਿਉਂਕਿ ਬ੍ਰਾਹਮਣ ਦੀ ਇਹ ਸੋਚ ਹੈ, ਉਹ ਕਹਿੰਦਾ ਵੀ ਜਿਹੜਾ ਵਹਿੰਦਾ ਪਾਣੀ ਹੈ ਉਹੀ ਪਵਿੱਤਰ ਹੁੰਦਾ, ਖੜਿਆ ਪਾਣੀ ਤੇ ਪਵਿੱਤਰ ਹੀ ਨਹੀਂ ਹੁੰਦਾ, ਉਹਦੀ ਇਹ ਸੋਚ ਸੀ। ਪਰ ਮਹਾਰਾਜ ਨੇ ਉਹ ਸਰੋਵਰ ਖਦਵਾਏ ਇਸ ਕਰਕੇ ਸੀ, ਇੱਕ ਤੇ ਜਿਹੜਾ ਭਰਾਤਰੀ ਭਾਵ ਵਧੇ, ਤੇ ਦੂਜਾ ਪਾਣੀ ਦੀ ਕਿੱਲਤ ਜਿਹੜੀ ਹੈ, ਭਾਵੇਂ ਬੌਲੀਆਂ ਬਣਾਈਆਂ, ਭਾਵੇਂ ਇੱਕ ਹਰਟਾ, ਦੋ ਹਰਟੇ ਜਾਂ 6 ਹਰਟੇ ਖੂਹ ਲਾਏ, ਉਹਦੇ ਪਿੱਛੇ ਰੀਜ਼ਨ ਸੀ ਵੀ ਪਾਣੀ ਦੀ ਕਿੱਲਤ ਨਾ ਹੋਏ ਇਲਾਕੇ ਦੇ ਵਿੱਚ। ਫਿਰ ਇੱਕ ਗੱਲ ਹੋਰ ਦੇਖੋ, ਸਮੇਂ ਦੇ ਬਾਦਸ਼ਾਹ ਦੇ ਕੋਲ ਸ਼ਿਕਾਇਤ ਜਾਂਦੀ ਹੈ, ਇਸ ਗੱਲ ਨੂੰ ਧਿਆਨ ਨਾਲ ਵਿਚਾਰਿਓ ਵੀ ਸਮੇਂ ਦੇ ਬਾਦਸ਼ਾਹ ਦੇ ਕੋਲ ਸ਼ਿਕਾਇਤ ਜਾਂਦੀ ਹੈ, ਪਰ ਗੁਰੂ ਪਾਤਸ਼ਾਹ ਤੇ ਸਿੱਖਾਂ ਦੇ ਵਿੱਚ ਕੋਈ ਵੀ ਹਵੜਾ ਦਫੜੀ ਨਹੀਂ ਮੱਚਦੀ। ਕਿਉਂ ਨਹੀਂ ਮੱਚਦੀ? ਕਿਉਂਕਿ ਜਿਨ੍ਹਾਂ ਨਗਰਾਂ ਦੇ ਵਿੱਚ ਗੁਰੂ ਸਾਹਿਬ ਰਹਿ ਰਹੇ ਨੇ ਨਾ, ਉਹ ਕਿਸੇ ਤੋਂ ਉਧਾਰ ਲੈ ਕੇ ਨਹੀਂ ਬਣਾਏ ਸੀ, ਗੁਰੂ ਪਾਤਸ਼ਾਹ ਨੇ ਆਪ ਉੱਥੇ ਦਾ ਪ੍ਰਬੰਧ ਸੰਭਾਲਿਆ ਹੋਇਆ ਸੀ, ਭਾਵ ਆਪਣੀ ਥਾਂ ਦੇ ਵਿੱਚ ਬੈਠ ਕੇ ਉਹਨਾਂ ਨੇ ਇਹ ਸਾਰੇ ਕਾਰਜ ਕਰਨੇ ਸ਼ੁਰੂ ਕੀਤੇ, ਕਿਸੇ ਗੁਆਂਢੀ ਤੇ ਜਾ ਕੇ ਨਹੀਂ ਬੈਠੇ। ਜੇ ਉਹਨਾਂ ਦੇ ਕੋਲ ਸ਼ਮਤਾ ਸੀ ਤੇ ਪ੍ਰਬੰਧ ਕਰਨ ਦੀ, ਉਹ ਆਪਣੇ ਪ੍ਰਬੰਧ ਵਿੱਚ ਜੇ ਅਕਬਰ ਆਉਂਦਾ, ਉਹ ਵੀ ਸੰਗਤੀ ਰੂਪ ਚ ਆਉਂਦਾ, ਉਹਨੂੰ ਪਤਾ ਇੱਥੇ ਮੇਰਾ ਰਾਜ ਨਹੀਂ ਚੱਲਦਾ, ਇੱਥੇ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੇ ਬੈਠੇ ਨੇ, ਅਸੀਂ ਇੱਕ ਅਕਾਲ ਪੁਰਖ ਦੇ ਪੂਜਣ ਵਾਲਿਆਂ ਨਾਲ ਤੋਂ ਵੱਡੇ ਕਿੱਦਾਂ ਹੋ ਸਕਦੇ ਹਾਂ? ਉਹ ਵੀ ਆ ਕੇ ਪੰਗਤ 'ਚ ਬੈਠ ਗਿਆ। ਇਹ ਕਾਰਨ ਸੀ, ਜਦੋਂ ਤੁਹਾਡੇ ਕੋਲ ਆਪਣਾ ਪ੍ਰਬੰਧ ਹੋਏਗਾ, ਉੱਥੇ ਸੱਚ ਦੀ ਗੱਲ ਕਰਨ ਦੀ ਤੁਹਾਨੂੰ ਆਜ਼ਾਦੀ ਹੋਏਗੀ ਨਾ, ਫਿਰ ਤੁਹਾਨੂੰ ਦੂਜਾ ਬੰਦਾ ਆ ਕੇ ਇੱਦਾਂ ਦਬਾ ਨਹੀਂ ਸਕਦਾ ਵੀ ਕਿਸੇ ਦੇ ਦਬਾਅ ਦੇ ਥੱਲੇ ਆ ਕੇ ਤੁਸੀਂ ਗੁਰਮਤ ਤੋਂ ਉਲਟ ਕੰਮ ਕਰਨੇ ਸ਼ੁਰੂ ਕਰ ਦਿਓ। ਉਹਨਾਂ ਨੇ ਕਿਹਾ ਵੀ ਇਹ ਇਹਨਾਂ ਨੇ ਸਰੋਵਰ ਬਣਾ ਲਏ, ਇਹਨਾਂ ਨੇ ਜਾਤੀ ਪ੍ਰਥਾ ਨੂੰ ਦੂਰ ਕਰਨ ਵਾਸਤੇ ਲੰਗਰਾਂ ਦੀ ਪੰਗਤ ਇੱਕ ਕਰ ਦਿੱਤੀ, ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਭਾਈ ਜੇਠਾ ਜੀ ਨੇ ਸਿੱਖ ਦੇ ਰੂਪ ਦੇ ਵਿੱਚ ਅਕਬਰ ਨੂੰ ਦਿੱਤਾ। ਉਹ ਜਿਹੜੀ ਮਤ ਗੁਰੂ ਦੇ ਕੋਲੋਂ ਸਿੱਖੀ ਹੋਈ ਸੀ, ਜਦੋਂ ਉਹਦੇ ਦੁਆਰਾ ਉਹਨਾਂ ਨੇ ਨਿਰੁੱਤਰ ਕੀਤਾ ਨਾ, ਉਹਨੂੰ ਕਹਿੰਦੇ ਨੇ ਵੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈਜ ਜਨ ਖੇਰੀ। ਵੀ ਜਦੋਂ ਗੁਰੂ ਦੀ ਮਤ ਹੋਏਗੀ ਨਾ, ਤੁਹਾਡੇ ਤੇ ਲੱਖਾਂ ਹੀ ਇਲਜ਼ਾਮ ਲੱਗਣ, ਤੁਹਾਡਾ ਸੁਭਾਅ ਤਬਦੀਲ ਨਹੀਂ ਹੋਏਗਾ। ਜਿਵੇਂ ਕਬੀਰ ਸਾਹਿਬ ਨੇ ਲਿਖਿਆ ਨਾ, ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਅਸੰਤ, ਮਲਿਆਗਰ ਭੁਯੰਗਮ ਬੇਡਿਓ ਤਾਂ ਸ਼ੀਤਲ ਤਾਨਾ ਜੰਤ। ਕਹਿੰਦੇ ਲੱਖਾਂ ਹੀ ਤੁਹਾਡੇ ਤੇ ਆ ਕੇ ਇੱਦਾਂ ਦੇ ਇਲਜ਼ਾਮ ਲੱਗ ਜਾਣ, ਪਰ ਇਹਦਾ ਮਤਲਬ ਇਹ ਥੋੜ੍ਹੀ ਆ ਤੁਸੀਂ ਆਪਣਾ ਸੁਭਾਅ ਤਿਆਗ ਦਿਓਗੇ। ਉਹ ਗੁਰਮੁਖਤਾਈ ਨਹੀਂ ਛੱਡਦਾ, ਉਹ ਗੁਰਮੁਖਤਾਈ ਨੂੰ ਕੰਟੀਨਿਊ ਜ਼ਿੰਦਗੀ ਵਿੱਚ ਜਿਉਂਦਾ ਰਹਿੰਦਾ ਹੈ। ਕਹਿੰਦੇ ਇਸ ਢੰਗ ਦੇ ਨਾਲ ਉਹ ਮਾਲਕ ਆਪਣੇ ਸੇਵਕ ਦੀ ਪੈਜ ਰੱਖਦਾ, ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰੱਖੈ ਪੈਜ ਜਨ ਕੇਰੀ। ਕਹਿੰਦੇ ਭਾਈ ਮਤ ਕੋਈ ਜਾਣੋ, ਕਿਸੀ ਕਹਿ ਕਿਛ ਹੱਥ ਹੈ ਸਭ ਕਰੇ ਕਰਾਇਆ। ਕਹਿੰਦੇ ਵੀ ਇਹ ਉਹਦਾ ਨਿਯਮ ਹੈ, ਜਦੋਂ ਪਰਮਾਤਮਾ ਦੇ ਵਸ ਦੀ ਗੱਲ ਆਏਗੀ ਨਾ, ਜਦੋਂ ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ ਵੀ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ कैसा पावे। सिर दे उपर होने का मतलब की है भी साड़ी सुरत दे विच जदों गुरु की विचार है, गुरु की मत है, फिर असी गुरु के वस दे विच आ, असी गुरु के अनुसार ही जिउंदे आ। जदों आपां कहने आ ना भी फलाना बंदा ते फलाने दीआं उंगलां ते नचदा है, हुण उह किहड़ा उंगलां च किड्डी एड्डी क्षमता भी उहने पैर रख के उहदे ते नचना शुरू कर दिता। गल की है भी जो उह कहिंदा है उहदे अकॉर्डिंग ही नचदा है, उहदे अकॉर्डिंग ही उह कम करी जांदा है। ते असी जदों मत दे उत्ते सिर दे उत्ते हथ गुरु दा रखाणा है, उह की है जो गुर कहै सोई भल मानो, हर हर कथा निराली, भी जो गुरु कहिंदा है बस उह सिख करदा चला जाए। इहनूं कहिंदे ने जिसके सिर उपर तूं स्वामी सो दुख कैसा पावे, फिर बोल ना जाने माया मद माता मरना चीत ना आवे। उहनूं समझ पै गई मेरे राम राये तू संतां का संत तेरे, जिहड़ा तेरा हो गया तेरे सेवक को भौ किछ नाही जम नहीं आवे नेड़े। इस तरीके की विचार पातशाह कहण लगे भाई मत कोई जाणो किसी कै किछ हाथ है सब करे कराया। कहिंदे उस मालक ने जिहड़े नियम लागू किए हुए ने उन्हां नियमां दे तहत ही वह सारी कार जिहड़ी है कंटिन्यू चल रही है। ते अगे पातशाह कहिंदे ने जरा मरा ताप सिरत साप सब हर कै वस है। हुण जदों जरा कहिंदे ने बुढ़ेपे नूं ਇਹ ਬੰਦੇ ਦੇ ਹੱਥ 'ਚ ਹੈ ਜੀ ਵੀ ਬੰਦਾ ਕਹੇ ਵੀ ਆਉਣਾ ਨਹੀਂ ਚਾਹੀਦਾ। ਕਹਿੰਦੇ ਬਚਪਨ ਆਉਂਦਾ ਹੈ ਚਲਾ ਜਾਂਦਾ ਹੈ, ਜਵਾਨੀ ਆਉਂਦੀ ਹੈ ਚਲੀ ਜਾਂਦੀ ਹੈ, ਪਰ ਜਦੋਂ ਬੁਢੇਪਾ ਆਉਂਦਾ ਹੈ ਨਾ ਇਹ ਜਾਂਦਾ ਨਹੀਂ, ਇਹ ਬੰਦੇ ਨੂੰ ਨਾਲ ਲੈ ਕੇ ਜਾਂਦਾ, ਇਹ ਨਹੀਂ। ਤਾਂ ਹੀ ਮਹਾਰਾਜ ਨੇ ਬਾਣੀ 'ਚ ਲਿਖਿਆ ਵੀ ਐਸੀ ਬੇਦਨ, ਬੇਦਨ ਕਹਿੰਦੇ ਨੇ ਰੋਗ ਨੂੰ, ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਸ ਬੁਢੇਪੇ ਦਾ ਇਲਾਜ ਨਹੀਂ, ਇਹਨੇ ਆਪਣੇ ਨਿਯਮ ਦੇ ਅਨੁਸਾਰ ਸਰੀਰ ਦੇ ਉੱਤੇ ਪ੍ਰਭਾਵ ਪਾਉਣਾ ਹੀ ਪਾਉਣਾ ਹੈ। ਜਰ ਆਈ ਜੋਬਨ ਹਾਰਿਆ, ਜਵਾਨੀ ਚਲੀ ਜਾਂਦੀ ਹੈ ਤੇ ਬੁਢੇਪਾ ਜਿਹੜਾ ਪ੍ਰਭਾਵ ਪਾ ਲੈਂਦਾ। ਤੇ ਜਦੋਂ ਜਰਾ ਦੀ ਗੱਲ ਕਰਦੇ ਹਾਂ, ਜਰਾ ਦਾ ਅਰਥ ਹੁੰਦਾ ਬੁਢੇਪਾ, ਮਰਾ ਮਰਾ ਜਿਹੜਾ ਹੈ ਮਰਨਾ। ਕਹਿੰਦੇ ਵੀ ਤਾਪ ਬੁਖਾਰ ਚੜ੍ਹਨਾ, ਸਿਰਤ ਸਾਪ, ਸਿਰਤ ਸਾਪ ਦਾ ਭਾਵ ਸਿਰ ਪੀੜ ਹੋਣੀ। ਹੁਣ ਜਦੋਂ ਆਪਾਂ ਦੇਖਦੇ ਹਾਂ ਨਾ ਲੋਕੀ ਵਹਿਮਾਂ ਭਰਮਾਂ ਚ ਪਏ ਹੋਏ ਨੇ, ਉਹ ਕਹਿੰਦਾ ਵੀ ਫਲਾਣੇ ਦਾ ਕੰਮ ਇੱਦਾਂ ਕਰਾ ਦਾ ਮੈਂ, ਫਲਾਣੇ ਦਾ ਇੱਦਾਂ ਕਰਾ ਦਾ, ਉਹ ਸਾਰੀ ਇੱਕ ਦੂਜੇ ਦੇ ਟੂਣੇ ਟਾਮਣਾ ਦਾ, ਜੰਤਰਾਂ ਮੰਤਰਾਂ ਦਾ, ਜਿੰਨਾ ਧਾਗੇ ਤਵੀਤਾਂ ਦਾ ਚੱਕਰ ਚੱਲਿਆ ਹੋਇਆ, ਉਹ ਸਾਰਾ ਕਦੋਂ ਚੱਲਿਆ ਹੋਇਆ, ਜਦੋਂ ਆਪਾਂ ਸਮਝਦੇ ਹਾਂ ਵੀ ਇਸ ਬੰਦੇ ਦੇ ਹੱਥ ਦੇ ਵਿੱਚ। ਪਰ ਇਹ ਸਾਰੀਆਂ ਚੀਜ਼ਾਂ ਇਹ ਪਰਮੇਸ਼ਰ ਨੇ ਇੱਕ ਨਿਯਮ ਬਣਾਇਆ, ਜਦੋਂ ਜੰਮਣ ਮਰਨ ਦੀ ਗੱਲ ਕਰਾਂਗੇ ਗੁਰੂ ਆਖੇਗਾ ਬੇਟਾ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਦੋਂ ਉਹ ਕਹੇਗਾ ਵੀ ਇਹਦੇ ਨਿਯਮ ਦੇ ਵਿੱਚ ਹੈ ਭਾਈ, ਉਹਦੀ ਖੇਡ ਹੈ, ਜਿਹੜਾ ਆਇਆ ਜੋ ਆਇਆ ਸੋ ਚੱਲ ਸੀ, ਉਹਨੇ ਇੱਕ ਦਿਨ ਜਾਣਾ। ਤੇ ਜਦੋਂ ਗੁਰੂ ਪਾਤਸ਼ਾਹ ਇਹ ਗੱਲ ਸਮਝਾ ਰਹੇ ਨੇ ਕਿਸੇ ਨੂੰ ਬੁਖਾਰ ਕੋਈ ਚੜਾ ਸਕਦਾ ਵੀ ਮੈਂ ਕਹਾਂ ਵੀ ਲੈ ਬਈ ਮੈਂ ਧਾਗਾ ਜਾਂ ਕੋਈ ਪੁੜੀ ਕਰਾ ਲਿਆ ਵੀ ਹੁਣ ਤੇਰਾ ਬੁਖਾਰ ਨਹੀਂ ਉਤਰ ਸਕਦਾ, ਇਹਨੇ ਚੱਕਰਾਂ 'ਚ ਤੇ ਬੰਦਾ ਪਿਆ ਹੋਇਆ, ਉਹ ਕਹਿੰਦਾ ਵੀ ਇਹਦਾ ਕੰਮ ਨਾ ਚੱਲੇ ਮੇਰਾ ਕੰਮ ਚੱਲੇ। ਮਹਾਰਾਜ ਕਹਿਣ ਲੱਗੇ ਉਹ ਭਲਿਓ ਇਹ ਸਾਰੀਆਂ ਚੀਜ਼ਾਂ ਇੱਕ ਨਿਯਮ ਦੇ ਵਿੱਚ ਹੈ, ਇੱਕ ਸਿਸਟਮ ਦੇ ਵਿੱਚ ਹੈ, ਉਹਦੇ ਨਿਯਮ ਦੇ ਅਧੀਨ ਹੀ। ਜਦੋਂ ਦੇਖੋ ਬਾਹਰ ਠੰਡ ਹੋਏ ਤੇ ਬੰਦਾ ਬਿਨਾਂ ਗਰਮ ਕੱਪੜੇ ਪਾਇਆ ਬਾਹਰ ਜਾਏਗਾ ਕੀ ਹੋਏਗਾ, ਬਿਮਾਰੀ ਹੋਣਾ ਉਹਨੇ। ਜਦੋਂ ਉਹਦੇ ਨਿਯਮ ਤੋਂ ਬਾਹਰ ਜਾ ਕੇ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਇਹ ਬਿਮਾਰੀਆਂ ਚਿੰਬੜੀਆਂ ਹੀ ਚਿੰਬੜੀਆਂ ਨੇ, ਉਹਦੇ ਨਿਯਮ ਦੇ ਵਿੱਚ ਹੈ। ਇਹ ਨਹੀਂ ਵੀ ਕਿਸੇ ਦਾ ਸਿਰ ਅੱਧਾ ਪੀੜ ਹੋ ਜਾਏ ਕਿਸੇ ਦਾ ਪੂਰਾ ਹੋ ਜਾਏ, ਇੱਦਾਂ ਦੀ ਗੱਲ ਨਹੀਂ। ਗੁਰੂ ਮਹਾਰਾਜ ਕਹਿਣ ਲੱਗੇ ਵੀ ਇਹ ਸਾਰਾ ਉਹਦੇ ਨਿਯਮ ਦੇ ਵਿੱਚ ਹੈ ਭਾਈ, ਧਿਆਨ ਰੱਖਿਓ ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਹਰੀ ਭਾਵ ਇਹ ਨਹੀਂ ਵੀ ਰੱਬ ਤੁਹਾਨੂੰ ਦੁੱਖ ਲਾ ਰਿਹਾ, ਉਹ ਕਹਿੰਦੇ ਨਿਯਮ ਚ ਰਹੋਗੇ ਤੁਹਾਨੂੰ ਦੁੱਖਾਂ ਦੀ ਵੀ ਗੱਲ ਸਮਝ ਆ ਜਾਏਗੀ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਤੁਹਾਨੂੰ ਲੱਗੇਗਾ, ਪਤਾ ਲੱਗ ਜਾਏਗਾ ਵੀ ਦੁੱਖ ਵੀ ਤੇ ਸੁੱਖ ਵੀ ਜ਼ਿੰਦਗੀ ਨੂੰ ਬੈਲੈਂਸ ਕਰਨ ਵਾਸਤੇ ਜ਼ਰੂਰੀ ਨੇ। ਜੇ ਸੁੱਖ ਹੀ ਸੁੱਖ ਹੁੰਦੇ ਤੇ ਸੁੱਖਾਂ ਦੀ ਅਹਿਮੀਅਤ ਘੱਟ ਜਾਣੀ ਸੀ, ਦੁੱਖ ਦੇ ਨਾਲ ਹੀ ਸੁੱਖ ਦੀ ਅਹਿਮੀਅਤ ਹੈ। ਬੰਦੇ ਨੂੰ ਪਤਾ ਲੱਗਦਾ ਵੀ ਮਾਲਕ ਨਾਲ ਜੁੜ ਕੇ ਕੀ ਸੁੱਖ ਹੈ ਤੇ ਇਹਦੇ ਨੂੰ ਟੁੱਟਿਆ ਕੀ ਦੁੱਖ ਹੈ। ਤੇ ਪਾਤਸ਼ਾਹ ਕਹਿਣ ਲੱਗੇ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ, ਐਸਾ ਹਰ ਨਾਮ ਮਨ ਚਿੱਤ ਨਿਤ ਧਿਆਵੋ। ਕਹਿੰਦੇ ਏਦਾਂ ਦਾ ਜਿਹੜਾ ਨਾਮ, ਏਦਾਂ ਦੇ ਗੁਣ ਨੇ ਆਪਣੇ ਚਿੱਤ ਦੇ ਵਿੱਚ, ਉਹਨਾਂ ਨੂੰ ਵਸਾਓ ਆਪਣੀ ਜ਼ਿੰਦਗੀ 'ਚ ਲਾਗੂ ਕਰੋ। ਜਨ ਨਾਨਕ ਜੋ ਅੰਤੀ ਅਵਸਰ ਲਏ ਛਡਾਇਆ। ਕਹਿੰਦੇ ਵੀ ਇਹ ਜਿਹੜੇ ਗੁਣ ਨੇ, ਫਿਰ ਜਿੱਥੇ ਵੀ ਤੁਸੀਂ ਵਿਕਾਰਾਂ ਦੇ ਵਿੱਚ ਡੁੱਬਣ ਲੱਗੋਗੇ, ਜਿੱਥੇ ਵੀ ਤੁਹਾਡੀ ਜ਼ਿੰਦਗੀ ਗੁਰੂ ਦੇ ਸਿਧਾਂਤ ਤੋਂ ਸੱਜੇ ਖੱਬੇ ਜਾਣ ਦੀ ਕੋਸ਼ਿਸ਼ ਕਰੇਗੀ, ਉੱਥੇ ਹੀ ਗੁਰੂ ਨੇ ਮਤ ਦੇ ਕੇ ਜਦੋਂ ਤੁਹਾਡੇ ਸੁਰਤ ਦੇ ਵਿੱਚ ਉਹਦੇ ਵਿਚਾਰ ਹੋਣਗੇ, ਫਿਰ ਉਹ ਤੁਹਾਨੂੰ ਉਹਨਾਂ ਵਿੱਚ ਡੁੱਬਣ ਨਹੀਂ ਦੇਗਾ, ਤੁਹਾਨੂੰ ਉਹਨਾਂ ਵਿਕਾਰਾਂ ਤੋਂ ਰੱਖ ਲਏਗਾ। ਤਾਂ ਉੱਥੇ ਗੁਰੂ ਪਾਤਸ਼ਾਹ ਨੇ ਜਦੋਂ ਰਹਾਉ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਕਿ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਕਹਿੰਦੇ ਹੇ ਮਾਲਕ ਜੀ ਅਸੀਂ ਅਣਜਾਣ ਆ, ਤੁਸੀਂ ਕਿਰਪਾ ਕਰੋ ਸਾਨੂੰ ਉਹ ਉਪਦੇਸ਼ ਬਖਸ਼ੋ ਜਿਹਦੇ ਨਾਲ ਸਾਡੀ ਜ਼ਿੰਦਗੀ ਨੂੰ ਇਹ ਸਮਝ ਪੈ ਜੇ ਵੀ ਮਾਲਕ ਤੋਂ ਇੱਕ ਅਕਾਲ ਪੁਰਖ ਦੇ ਗੁਣਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਵਹਿਮਾਂ ਭਰਮਾਂ ਵਿਕਾਰਾਂ ਵਿੱਚ ਡੁੱਬੀ ਜਾਏਗੀ, ਇਹ ਤਰੇਗੀ ਨਹੀਂ। ਤੇ ਜਦੋਂ ਅਸੀਂ ਭਾਈ ਜੇਠਾ ਜੀ ਨੂੰ ਪਹਿਲਾਂ ਇੱਕ ਸਿੱਖ ਦੇ ਰੂਪ ਚ ਪੜ੍ਹਨਾ ਸ਼ੁਰੂ ਕਰੋ, ਇਕੱਲਾ ਗੁਰੂ ਨਾ ਦੇਖੋ, ਉਹਨਾਂ ਦਾ ਗੁਰੂ ਦਾ ਪੀਰੀਅਡ ਦਾ ਜਿਹੜਾ ਹੈ 7 ਸਾਲ ਦਾ ਹੈ, ਪਰ ਜਿਹੜਾ 7 ਸਾਲ ਤੋਂ ਪਹਿਲਾਂ ਦਾ ਸਮਾਂ ਇੱਕ ਸਿੱਖ ਦੇ ਰੂਪ ਚ ਬਤੀਤ ਕੀਤਾ, ਜੇ ਟੋਕਰੀ ਚੁੱਕਣੀ ਪਈ ਤੇ ਉਹਨਾਂ ਨੇ ਗੁਰੇਜ ਨਹੀਂ ਕੀਤਾ, ਭਾਵੇਂ ਰਿਸ਼ਤੇਦਾਰਾਂ ਨੇ ਆ ਕੇ ਤਾਨੇ ਵੀ ਮਾਰੇ ਵੀ ਲੈ ਇੱਥੇ ਆ ਕੇ ਇਹਨਾਂ ਦੇ ਕੋਲ, ਜੇ ਮਿਹਨਤੀ ਕਰਨੀ ਸੀ ਤੇ ਉੱਥੇ ਕਰਦਾ ਆ ਕੇ ਲਾਹੌਰ ਦੇ ਵਿੱਚ, ਇੱਥੇ ਕਾਹਨੂੰ ਬੈਠਾ, ਉਹਨਾਂ ਨੇ ਪਰਵਾਹ ਨਹੀਂ ਕੀਤੀ। ਸਾਨੂੰ ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਨਾ, ਸੂਟ ਬੂਟ ਟੈਡ ਕੀਤੇ, ਮੇਰੇ ਵਰਗੇ ਨੇ ਇੱਦਾਂ ਧਾਰਮਿਕ ਪਹਿਰਾਵਾ ਪਾਇਆ, ਫਿਰ ਇਹ ਥੋੜੀ ਵੀ ਸਬਜ਼ੀ ਦੀ ਬਾਲਟੀ ਅਸੀਂ ਚੁੱਕ ਲਈਏ ਫਿਰ ਸਾਨੂੰ ਲੱਗਦਾ ਮੇਰੇ ਕੱਪੜੇ ਨਾ ਖਰਾਬ ਹੋ ਜਾਣ, ਇਹ ਸਾਡੀ ਸੋਚ ਬਣ ਚੁੱਕੀ ਹੈ। ਇਹ ਗੱਲ ਨੂੰ ਅਸੀਂ, ਮੈਂ ਵੀ ਵਿਚਾਰਨ ਦਾ ਯਤਨ ਕਰਾਂ, ਤੁਸੀਂ ਵੀ ਵਿਚਾਰਿਓ ਵੀ ਜੇ ਟੋਕਰੀ ਚੁੱਕਣੀ ਪਈ ਤਾਂ ਵੀ ਗੁਰੇਜ ਨਹੀਂ, ਤੇ ਜੇ ਦਰਬਾਰ ਦੇ ਵਿੱਚ ਜਾ ਕੇ ਵਿਚਾਰਾਂ ਦੇ ਨਾਲ ਨਿਰੁੱਤਰ ਕਰਨਾ ਪਿਆ ਤਾਂ ਵੀ ਗੁਰੇਜ ਨਹੀਂ। ਹਰ ਇੱਕ ਗੱਲ ਦੇ ਵਿੱਚ ਆਪਣੇ ਆਪ ਨੂੰ ਐਜ਼ ਏ ਸਿੱਖ ਹੁੰਦਿਆਂ ਉਹਨਾਂ ਨੇ ਪਰਫੈਕਟ ਕੀਤਾ, ਤਾਂ ਜਾ ਕੇ ਉਹਨਾਂ ਦੀ ਚੋਣ ਹੋਈ ਸੀ, ਤਾਂ ਜਾ ਕੇ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦਿੱਤੀ ਸੀ। ਏਦਾਂ ਨਹੀਂ ਵੀ ਥੜਿਆਂ ਦਾ ਜ਼ਿਕਰ ਕਰ ਕਰਕੇ ਵੀ ਰਾਮੇ ਤੇ ਭਾਈ ਜੇਠੇ ਨੇ ਥੜੇ ਬਣਾਏ, ਥੜੇ ਬਣਾਈ ਜਾਓ ਜਿੰਨੇ ਬਣਾਉਣੇ ਨੇ। ਜੇ ਗੁਰੂ ਦੀ ਮਤ ਦੇ ਅਨੁਸਾਰ ਹੀ ਇਹ ਸੁਰਤ ਦਾ ਥੜਾ ਕਾਇਮ ਨਾ ਹੋਇਆ, ਫਿਰ ਗੁਰੂ ਨੇ ਵੀ ਕਿੱਥੇ ਬੈਠਣਾ ਆ ਕੇ, ਗੁਰੂ ਦੇ ਗੁਣਾਂ ਨੇ ਵੀ ਕਿੱਥੇ ਆਉਣਾ ਜ਼ਿੰਦਗੀ ਦੇ ਵਿੱਚ। ਥੜਿਆਂ ਤੇ ਲਿਆ ਕੇ ਨਾ ਰੋਕ ਦਿਓ, ਸਾਰੀ ਜ਼ਿੰਦਗੀ ਨੂੰ ਵਾਚ ਕੇ ਦੇਖਿਓ ਵੀ ਕਿੰਨਾ ਸਮਾਂ ਗੁਰੂ ਦੀ ਹਜ਼ੂਰੀ ਚ ਰਹਿ ਕੇ ਉਹਨਾਂ ਨੇ ਪੜ੍ਹਾਈ ਕੀਤੀ। 7 ਸਾਲ ਦੀ ਉਮਰ ਦੇ ਵਿੱਚ 11 ਤੇ ਐਸੇ ਰਾਗ ਨੇ ਜਿਹੜੇ ਇਕੱਲੇ ਗੁਰੂ ਰਾਮਦਾਸ ਜੀ ਨੇ ਹੀ ਵਰਤੇ ਨੇ, ਬਾਕੀ ਗੁਰੂ ਸਾਹਿਬਾਨਾਂ ਨੇ ਨਹੀਂ ਵਰਤੇ। ਇਹਦਾ ਮਤਲਬ ਇਹ ਸਿੱਖਿਆ ਕਿੱਥੋਂ ਹੈ? ਗੁਰੂ ਪਾਤਸ਼ਾਹ ਦੀ ਸਿੱਖਿਆ ਦੀ ਪ੍ਰਣਾਲੀ ਉਹਨਾਂ ਦੀ ਸ਼ਰਨ ਦੇ ਵਿੱਚ ਹੀ ਰਹਿ ਕੇ ਹੋਈ, ਤਾਂ ਅਸੀਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਜ਼ਿੰਦਗੀ ਵਿੱਚ ਜਿਉ ਸਕਦੇ ਹਾਂ। ਜਦੋਂ ਆਪਾਂ ਇਹ ਅਹਿਸਾਸ ਕਰੀਏ ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਧਾ ਜਿਨ ਹਰ ਉਪਦੇਸ਼ ਦੇ ਕੀ ਹੈ ਸਿਆਣੇ। ਅਸੀਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਪਹਿਲਾਂ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਐਜ਼ ਏ ਸਿੱਖ ਦੇਖੀਏ, ਤਾਂ ਕਿ ਸਾਨੂੰ ਵੀ ਸਿੱਖ ਬਣਨ ਦੀ ਜਾਚ, ਸਾਨੂੰ ਵੀ ਅੰਦਰੋਂ ਸਿੱਖ ਬਣਨ ਦਾ ਹੁਲਾਰਾ ਆਏ, ਤਾਂ ਜੋ ਅਸੀਂ ਗੁਰਮਤ ਦੇ ਅਨੁਸਾਰ ਹੀ ਜੀਵਨ ਜਿਉਣ ਦੀ ਜਾਚ ਸਿੱਖ ਸਕੀਏ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿਦਿਓ ਅਸੀਸ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।